Vaheguru, 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 Vaheguru,
Guru Nanak Angad Guru Amar Das Pad Band Ramdas Arjan Guru Bar Sri Har Gobind Hari Rai Har Krishna Guru Teg Bahadur Chand Dasme Gobind Singh Guru Namo Charne Arbind Jisme Amrit Gyan Hai Manik Bhagat Vairag Sri Guru Granth Sahib Udad Bando Kar Anurag Sri Guru Sabd Kamaye Jin Jite Panch Vikar Tin Santan Kau Bandana Sir Charnan Partar ਸਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਨਹੀ ਭਰਿਆ ਮੈਂ ਫਿਰਾ ਲੋਕ ਕਹੈ ਦਰਵੇਸ਼ ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ਼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਭਗਤ ਫਰੀਦ ਜੀ ਦੇ ਸਲੋਕਾਂ ਦੀ ਕਥਾ ਸੱਠ ਸਲੋਕ ਆਪ ਭਗਤਾਂ ਪਿਆਰਿਆਂ ਨੇ ਕਰਵਾਏ ਹੁਣ ਕਾਟਵਾਂ ਸਲੋਕ ਬੜੀ ਨਿਮਰਤਾ ਵਿੱਚ ਰਹਿਣ ਵਾਲੇ ਸੂਫੀ ਵੇਸ ਕਾਲੇ ਰੰਗ ਦੇ ਦਸਤਾਰਾ ਕਾਲਾ ਚੋਲਾ ਕੰਬਲੀ ਮਸਤ ਹੋ ਕੇ ਰਹਿੰਦੇ ਨੇ ਭਜਨ ਬੰਦਗੀ ਕਰਦੇ ਨੇ ਕਿਸੇ ਰਾਹਗੀਰ ਜਾਂਦੇ ਨੇ ਬਾਬਾ ਫਰੀਦ ਜੀ ਕੋਲ ਆਇਆ ਅਤੇ ਪੁੱਛਣ ਲੱਗਾ ਬੜੇ ਸੁੰਦਰ ਸੋਭਨੀਕ ਆਪ ਜੀ ਇੱਕ ਫਕੀਰ ਲੱਗ ਰਹੇ ਹੋ ਕੁਛ ਦੱਸੋ ਆਪ ਜੀ ਆਪਦੇ ਬਾਰੇ ਸਵਾਲ ਪੁੱਛਿਆ ਕਿ ਆਪ ਜੀ ਨੇ ਪਿਛਲੇ ਦਿਨ ਸਰਵਣ ਕੀਤਾ ਸੀ ਕਈ ਵਾਰ ਬਾਬਾ ਫਰੀਦ ਜੀ ਦੇ ਭੜਭੁੰਜਾ ਦਾਣੇ ਭੁੰਨਣ ਵਾਲੇ ਨੇ ਉਹ ਕੜਛਾ ਮਾਰਿਆ ਸੀ ਜੱਸੇ ਲੁਹਾਰ ਨੇ ਪੁੱਠਾ ਕਹਾੜਾ ਧੱਕੇ ਅਤੇ ਆਪ ਜੀ ਨੇ ਸਰਵਣ ਕੀਤਾ ਸੀ ਇੰਨੀ ਨਿਮਰਤਾ ਵਿੱਚ ਰਹਿਣ ਵਾਲੇ ਕਿ ਜਿਹੜੇ ਖਰਬੂਜੇ ਦੀਆਂ ਫਾੜੀਆਂ ਨਹੀਂ ਛਕੀਆਂ ਬਚੀਆਂ ਹੋਈਆਂ ਛਿੱਲੜ ਛਕਣ ਕਰਕੇ ਕੁੱਟ ਪਈ ਸੀ ਕੱਲੀ ਮਾਰ ਨਹੀਂ ਪਈ ਬਾਬਾ ਫਰੀਦ ਜੀ ਦੀਆਂ ਮਸ਼ਕਾਂ ਵੀ ਬੰਨੀਆਂ ਸਨ ਬਹੁਤ ਨਿਮਰਤਾ ਵਿੱਚ ਰਹਿਣ ਵਾਲੇ ਬਹੁਤ ਜਰਨ ਸ਼ਕਤੀ ਹੈ ਪਰ ਅਗਲੇ ਹਫ਼ਤੇ ਥੋੜ੍ਹੀ ਜਿਹੀ ਖੇਡ ਬਦਲਣੀ ਵੀ ਹੈ ਅਗਲੇ ਹਫ਼ਤੇ ਉਹ ਖੇਡ ਵੀ ਆਉਣੀ ਹੈ ਜਿੱਥੇ ਰੱਬ ਦੀ ਫਿਰ ਗੱਲ ਆਉਣੀ ਹੈ ਅਤੇ ਬਾਬਾ ਫਰੀਦ ਜੀ ਨੇ ਗਾਲਾਂ ਵੀ ਦੇਣੀਆਂ ਸਾਰਿਆਂ ਨੇ ਹੈਰਾਨ ਵੀ ਹੋਣਾ ਸੁਣ ਕੇ। ਮੂਲ ਰੂਪ 'ਚ ਨਿਮਰਤਾ ਵਿੱਚ ਰਹਿੰਦੇ ਨੇ, ਜਰਨ ਦੀ ਸ਼ਕਤੀ ਹੈ। ਜਦੋਂ ਉਹਨਾਂ ਨੇ ਬਾਹਰਲਾ ਬਾਣਾ ਦੇਖਿਆ, ਭਗਤੀ ਵਿੱਚ ਬੈਠਿਆਂ ਦੇਖਿਆ ਕਿ ਉਹ ਲੰਮਾ ਸਮਾਂ ਹੋ ਗਿਆ ਸੀ ਅਭਿਆਸ ਕਰਦੇ, ਧੁੱਪ ਲੱਗ ਲੱਗ ਕੇ ਜਿਹੜਾ ਸਰੀਰ ਉਹ ਵੀ ਕਾਲਾ ਹੋ ਗਿਆ। ਜਿਵੇਂ ਉਹਨੇ ਸਵਾਲ ਪੁੱਛਿਆ, ਉਹਦੇ ਪਰਥਾਏ ਉਥਾਨਕਾ ਸੀਗੀ, ਉਹਦੇ ਪਰਥਾਏ ਫਿਰ ਇਹ ਸਲੋਕ ਉਚਾਰਦੇ, ਕਰੋ ਸਰਵਣ ਜੀ
ਫਰੀਦਾ ਕਾਲੇ ਮੈਡੇ ਕੱਪੜੇ।
ਕਹਿੰਦੇ ਭਾਈ ਇਹ ਜਿਹੜੇ ਮੇਰੇ ਕੱਪੜੇ ਨੇ ਕਾਲੇ ਨੇ ਜੀ,
ਕਾਲਾ ਮੈਡਾ ਵੇਸ।
ਕਹਿੰਦੇ ਜਿਹੜਾ ਮੇਰਾ ਵੇਸ ਆ, ਸਰੀਰ ਆ, ਇਹ ਵੀ ਕਾਲਾ ਹੋ ਗਿਆ। ਫੇਰ ਪੜੋ ਜੀ
ਫਰੀਦਾ ਕਾਲੇ ਮੈਡੇ ਕੱਪੜੇ।
ਇੱਕ ਗੁਰਮੁਖ ਪਿਆਰੇ ਬੰਦਗੀ ਵਾਲੇ ਨੇ, ਜਪੀ ਤਪੀ ਨੇ, ਹਜ਼ੂਰ ਸਾਹਿਬ ਨੇਮੀ ਕਹਿੰਦੇ ਉਹਨਾਂ ਨੂੰ। ਨੇਮੀ ਭਾਵ ਜਿਹੜਾ ਸਾਰਾ ਕੁਛ ਤਿਆਗ ਕੇ ਦੁਨਿਆਵੀ ਅਤੇ ਸੇਵਾ ਵਿੱਚ, ਜਿਵੇਂ ਬਹਿੰਗਮ, ਉਵੇਂ ਨੇਮੀ ਸ਼ਬਦ ਹਜ਼ੂਰ ਸਾਹਿਬ ਵਰਤਦੇ ਨੇ। ਮਹਾਂਪੁਰਸ਼ ਬੜੀ ਬੰਦਗੀ ਵਾਲੇ ਬਾਬਾ ਨਿਧਾਨ ਸਿੰਘ ਜੀ, ਉਹਨਾਂ ਦੇ ਅਸਥਾਨ ਦੇ ਉੱਤੇ ਮਹਾਂਪੁਰਸ਼ ਨੇ ਛੋਟੀ ਉਮਰ ਵਿੱਚ ਆਏ ਸਨ ਅੰਦਰ। ਉਦੋਂ ਤੋਂ ਬਾਅਦ ਸਿਆਣੀ ਉਮਰ ਹੋ ਗਈ, ਸਾਰਾ ਜੀਵਨ ਸੇਵਾ ਵਿੱਚ ਅਤੇ ਸਾਧ ਸੰਗਤ ਕਿਤੇ ਬਾਹਰ, ਬੂਹਿਓਂ ਉਹ ਲੰਗਰ ਤੋਂ ਬਾਹਰ ਨਹੀਂ ਨਿਕਲ ਕੇ ਦੇਖਿਆ। ਸਾਰਾ ਜੀਵਨ ਸਮਰਪਿਤ ਹੋ ਕੇ, ਭਾਵ ਇਕੱਲੇ ਇਹ ਨਹੀਂ ਕਿ ਇਕੱਲੇ ਬਾਹਰਲੇ ਕੱਪੜਿਆਂ ਦੀ ਗੱਲ ਹੈ, ਅੰਦਰਲੇ ਨੂੰ ਵੀ ਬਹੁਤ ਸਵਾਰਿਆ। ਭਾਵ ਬਾਹਰੋਂ ਨਹੀਂ ਇਕੱਲੇ ਵਿਰਾਗੀ ਬਣ ਕੇ ਰਹੇ, ਜਾਂ ਸੂਫੀ ਕਹਿਣ ਤੋਂ ਭਾਵ ਭਾਵ ਉਦਾਸੀਨ ਉਦਾਸੀ ਬਣ ਕੇ ਰਹਿਣਾ ਸੰਸਾਰ ਤੋਂ। ਕੋਈ ਚਿੱਟੇ ਰੰਗ ਦੇ ਵਸਤਰ ਪਾਉਂਦਾ, ਭਾਵ ਅਸੀਂ ਸੰਸਾਰ ਤੋਂ ਪਵਿੱਤਰ, ਭਾਵ ਚਿੱਟੇ ਹੋ ਕੇ ਪਰੇ ਰਹਿੰਦੇ, ਸਾਫ਼ ਰਹਿੰਦੇ। ਪਰ ਉਹਦੇ ਪਰਥਾਏ ਹੋਰ ਵੀ ਕਈ ਸ਼ਬਦ ਨੇ ਜਿਹੜੇ ਉਹਨੂੰ ਕਾਟ ਵੀ ਲਾਉਂਦੇ। ਤੇ ਕੀ ਕਹਿੰਦੇ, ਹਾਂਜੀ ਕਰੋ ਸਰਵਣ ਜੀ ਫਿਰ ਪੜੋ। ਹਾਂਜੀ
ਫਰੀਦਾ ਕਾਲੇ ਮੈਡੇ ਕੱਪੜੇ।
ਕਹਿੰਦੇ ਜਿਹੜਾ ਮੇਰਾ ਬਾਹਰਲਾ ਹੈ, ਇਹ ਜਿਹੜਾ ਬਾਹਰਲਾ ਸਰੂਪ ਆ, ਇਹ ਵੀ ਕਾਲਾ ਮੈਂਡਾ, ਭਾਵ ਇਹ ਵੀ ਕਾਲਾ ਵਿਕਾਰਾਂ ਦਾ ਜੀ,
ਕਾਲਾ ਮੈਡਾ ਵੇਸ।
ਤੇ ਕਹਿੰਦੇ ਕੀ ਹੋਇਆ, ਵੇਸ ਭਾਵ ਜਿਹੜੀਆਂ ਅੰਦਰਲੀਆਂ ਮੇਰੀਆਂ ਜਿਹੜੀਆਂ ਇੰਦਰੀਆਂ ਨੇ, ਫੁਰਨੇ ਨੇ, ਹਿਰਦਾ ਕਾਲਾ ਕੀ ਹੋਇਆ, ਭਾਵ ਇਹ ਵੀ ਵਿਕਾਰਾਂ ਨਾਲ ਲਿਬੜਿਆ ਜੀ।
ਨਹੀਂ ਭਰਿਆ ਮੈਂ ਫਿਰਾ।
ਕਹਿੰਦੇ ਮੈਂ ਇਹਨਾਂ ਪਾਪਾਂ ਦਾ ਭਰਿਆ ਫਿਰਦਾ ਜੀ।
ਲੋਕ ਕਹੇ ਦਰਵੇਸ਼।
ਪਰ ਕਹਿੰਦੇ ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ। ਕਿਵੇਂ, ਇੱਕ ਵਾਰੀ ਫੇਰ ਉੱਪਰੋਂ ਪੜੋ ਜੀ
ਫਰੀਦਾ ਕਾਲੇ ਮੈਡੇ ਕੱਪੜੇ।
ਕਹਿੰਦੇ ਕਿਹੜੇ ਬਾਹਰਲੇ ਜਿਹੜੇ ਕੱਪੜੇ ਦਾ ਕਪਟੀ ਨੇ, ਭਾਵ ਇੰਨੀ ਨਿਮਰਤਾ ਵਿੱਚ ਰਹਿੰਦੇ ਵੀ ਕਪਟ ਕਰਦਾ ਤੁਹਾਡੇ ਨਾਲ, ਪਰ ਭਾਵ ਮੈਂ ਉਹੋ ਜਿਹਾ ਫਕੀਰ ਨਹੀਂ ਜੀ।
ਕਾਲਾ ਮੈਡਾ ਵੇਸ।
ਤੇ ਜਿਹੜੇ ਸਾਧਨਾ ਰੂਪ ਮੇਰੇ ਜਿਹੜਾ ਹਿਰਦਾ ਹੈਗਾ, ਉਹ ਵੀ ਕਾਲਾ, ਭਾਵ ਪਵਿੱਤਰ ਨਹੀਂ ਹੋ ਪਾਇਆ, ਇੰਨੀ ਨਿਮਰਤਾ ਵਿੱਚ ਰਹਿੰਦੇ ਨੇ ਜੀ।
ਨਹੀਂ ਭਰਿਆ ਮੈਂ ਫਿਰਾ।
ਮੈਂ ਭਾਵ ਕਿ ਇਹਨਾਂ ਵਿਸ਼ਿਆਂ ਦਾ ਭਰਿਆ ਰਹਿੰਦਾ ਜੀ।
ਲੋਕ ਕਹੇ ਦਰਵੇਸ਼।
ਪਰ ਕਹਿੰਦੇ ਲੋਕ ਮੈਨੂੰ ਦਰਵੇਸ਼ ਕਰਕੇ ਜਾਣਦੇ, ਪਰ ਮੈਂ ਹੈ ਨਹੀਂ। ਕਿਉਂ, ਜੇ ਸਾਧ ਸੰਗਤ ਇਹ ਗਾਉਣ ਨਾ ਨਾ ਆਏ, ਲੋਕ ਤਾਂ ਇੱਕ ਮਿੰਟ ਵਿੱਚ ਕਿਸੇ ਨੂੰ ਕੁਛ ਬਣਾ ਦਿੰਦੇ। ਜਿੰਨਾ ਖਤਮ ਕਰਨਾ ਉਨੇ ਮਹਾਰਾਜ ਦੀ ਬਖਸ਼ਿਸ਼ ਦਾ ਪਾਤਰ ਬਣ ਜਾਣਾ, ਜਿੰਨਾ ਆਪਦੇ ਆਪ ਨੂੰ ਉੱਪਰ ਸਮਝਣਾ ਤੇ ਬਣਦਾ ਕੁਛ ਨਹੀਂ। ਸਾਧ ਸੰਗਤ ਸਾਰਾ ਜੀਵਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਟੋਆ ਪੱਟ ਕੇ ਸੰਗਤ ਦੇ ਵਿੱਚ ਨੀਵੇਂ ਹੋ ਕੇ ਬੈਠਣਾ, ਕਦੇ ਥੋੜ੍ਹੀ ਬੰਦਗੀ ਹੈ, ਕੁਛ ਆਪਦੀ ਮੇਰ 'ਤੇ ਰੱਖੇ ਨਹੀਂ, ਸੂਏ ਦੇ ਨੱਕੇ ਜਿੰਨੀ ਜਗ੍ਹਾ ਨਾਉ ਨਹੀਂ ਲਵਾਈ। ਪਰ ਇਹ ਤਾਂ ਆਪਾਂ ਕਹਿ ਰਹੇ ਹਾਂ, ਆਪਾਂ ਨਹੀਂ ਕਮਾਇਆ, ਕਹਿ ਤਾਂ ਰਹੇ ਹਾਂ। ਸ਼ਾਇਦ ਉਹ ਸਾਧੂਆਂ ਦਾ ਕੋਈ ਤਰਸ ਹੋ ਜਾਏ, ਗੁਰੂ ਸਾਹਿਬ ਉਹਨਾਂ ਦੀ ਕੋਈ ਵਡਿਆਈ ਸੁਣ ਕੇ ਤਰਸ ਕਰ ਦੇਣ ਕਿ ਸਾਡਾ ਵੀ ਅੰਦਰਲਾ ਹੋ ਜਾ ਹੋਵੇ। ਕਈ ਵਾਰ ਆਮ ਆਪਾਂ ਵਡਿਆਈ ਕਰਦੇ ਹਾਂ ਸਾਧੂਆਂ ਦੀ, ਅਤੇ ਅਗਲਾ ਕਹਿੰਦਾ ਕਰੀ ਤਾਂ ਜਾਂਦਾ, ਤੂੰ ਕਮਾਇਆ? ਨਹੀਂ ਕਮਾਇਆ, ਅਤੇ ਘੱਟ ਤੋਂ ਘੱਟ ਉਹਨਾਂ ਦੀ ਕਮਾਈ ਦੀ ਹੀ ਵਡਿਆਈ ਕਰਨ ਸਦਕਾ ਸ਼ਾਇਦ ਕਰਮ ਬਦਲ ਜਾਂ। ਸ਼ਾਇਦ ਸਾਡੀ ਉਹ ਮਤ ਬਦਲ ਜਾਏ, ਸ਼ਾਇਦ ਅਸੀਂ ਵੀ ਇਹਨਾਂ ਸਾਰੀਆਂ ਭੈੜੀਆਂ ਚੀਜ਼ਾਂ ਤੋਂ ਛੁੱਟ ਜਾਈਏ ਜੀ।
ਤੱਤੀ ਤੋਂ ਇਹਨਾਂ ਪੱਲਵੈ ਜੇ ਜਲ ਟੁੱਬੀ ਦੇ।
ਤੇ ਇੱਕ ਦਿਨ ਬਾਬਾ ਫਰੀਦ ਜੀ ਨੂੰ ਕਿਸੇ ਨੇ ਪੁੱਛ ਲਿਆ ਜੀ, ਕਈ ਸੰਗਤ ਵੀ ਕਰਦੇ ਰਹਿੰਦੇ ਆ ਤੇ ਸੰਗਤ ਕਰਦੇ ਜਮੇ ਗਲ ਜਾਂਦੇ, ਖਤਮ ਹੋ ਜਾਂਦੇ ਆ, ਉਹਨਾਂ ਦਾ ਕੁਛ ਵੀ ਨਹੀਂ ਬਣਦਾ, ਆਪ ਜੀ ਕੋਈ ਕਰੋ ਬਚਨ। ਫਿਰ ਉੱਥੇ ਬਾਬਾ ਫਰੀਦ ਜੀ ਸਾਧ ਸੰਗਤ ਉਦਾਹਰਨ ਦਿੰਦੇ, ਉਦਾਹਰਨ ਦੇ ਕੇ ਤੇ ਸਾਨੂੰ ਜੀਆਂ ਨੂੰ, ਦੁਨਿਆਵੀ ਜੀਆਂ ਨੂੰ ਸਮਝਾਉਂਦੇ ਨੇ। ਜਿਵੇਂ ਬਹੁਤ ਆਪ ਜੀ ਵਿੱਚੋਂ ਪਿੱਛੋਂ ਪਿੰਡਾਂ ਵਿੱਚੋਂ ਆਏ ਨੇ, ਉਹਨਾਂ ਨੂੰ ਪਤਾ ਬਈ ਕੋਈ ਫਸਲ ਹੋਵੇ ਜਿਹਨੂੰ ਪਾਣੀ ਨਾ ਲੱਗੇ, ਪਾਣੀ ਨਾ ਲੱਗਣ ਕਰਕੇ ਜੇ ਉਹ ਸੁੱਕ ਜਾਵੇ ਤੇ ਸਾਧ ਸੰਗਤ ਜਦੋਂ ਉਹਨੂੰ ਪਾਣੀ ਲੱਗਦਾ ਤੇ ਹਰੀ ਹੋ ਜਾਂਦੀ, ਕਿੰਨੀ ਵੀ ਸੁੱਕੀ ਹੋਵੇ। ਪਰ ਦੂਜਾ ਪੱਖ, ਪਰ ਜੇ ਉਹ ਪਾਣੀ ਕਰਕੇ ਗਲ ਜਾਵੇ ਤੇ ਸਾਧ ਸੰਗਤ ਫਿਰ ਉਹਨੂੰ ਪਾਉਣ ਦੀ ਜਿੰਨਾ ਮਰਜ਼ੀ ਹੋਰ ਪਾਣੀ ਲਾਉਣ ਦੀ ਵੀ ਕੋਸ਼ਿਸ਼ ਕਰੋ, ਉਹ ਹਰੀ ਨਹੀਂ ਹੁੰਦੀ। ਇਹ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਸੰਗਤ ਵਿੱਚ ਆ ਕੇ ਥੋੜ੍ਹਾ ਜਿਹਾ ਗਿਆਨ ਲੈ ਕੇ ਅਤੇ ਗਿਆਨੀ ਛੋਟੇ ਜਿਹੇ ਬਣ ਜਾਂਦੇ ਆ, ਭਗਤੀ ਸਿਮਰਨ ਅੰਮ੍ਰਿਤ ਵੇਲਾ ਅਭਿਆਸ ਇਸ਼ਨਾਨ ਤੋਂ ਖੁੰਝ ਜਾਂਦੇ ਨੇ, ਭਾਵ ਸੰਗਤ ਵਿੱਚ ਆ ਕੇ ਸ਼ੰਕਾ ਦੁਬਧਾ ਅਤੇ ਆ ਕੇ ਦੂਜਿਆਂ ਨੂੰ ਦੇਖਣ ਵਿੱਚ ਹੀ, ਕਿਉਂ ਊਂਗੇ ਸੂੰਗੇ ਚੂੰਗੇ ਅਤੇ ਡੂੰਗੇ। ਬਾਬਾ ਈਸ਼ਵਰ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਸ਼ ਬਚਨ ਕਰਿਆ ਕਰਦੇ, ਕਹਿੰਦੇ ਭਾਈ ਚਾਰ ਤਰ੍ਹਾਂ ਦੇ ਜਗਿਆਸੂ ਆਉਂਦੇ ਨੇ ਸੰਗਤ ਵਿੱਚ। ਇੱਕ ਤਾਂ ਨੇ ਊਂਗੇ, ਅੱਕੇ ਉੱਕੇ ਆਏ, ਚਲੋ ਕੋਈ ਨਾ ਜਾਈ ਆਉਂਦੇ, ਗੁਰੂ ਕਰਿਆ ਉਹਨੇ ਦਰਸ਼ਨ, ਅੱਕੇ ਉੱਕੇ ਆ ਕੇ ਬੈਠੇ ਅਤੇ ਥੋੜ੍ਹਾ ਜਿਹਾ ਠੰਡੀ ਹਵਾ ਵਗਦੀ ਹੈ ਜਦੋਂ ਸਿਮਰਨ ਦੀ ਨਾਮ ਦੀ, ਅਤੇ ਅੱਖ ਲੱਗ ਜਾਂਦੀ, ਸੌਂ ਜਾਂਦੇ ਨੇ। ਅਤੇ ਇੱਕ ਆਉਂਦੇ ਸੂੰਘੇ, ਉਹ ਸੁੰਘਦੇ ਰਹਿੰਦੇ ਵੀ ਆਹ ਕੌਣ ਆਇਆ ਕਿੱਥੋਂ ਆਇਆ, ਅਤੇ ਗੁਰੂ ਘਰ ਵੀ ਆ ਕੇ ਪੁੱਛਦੇ ਰਹਿੰਦੇ ਪੱਕਾ ਪੱਕਾ ਹੋਇਆ ਕਿ ਨਹੀਂ ਹੋਇਆ, ਕਿਹੜਾ ਵੀਜ਼ਾ, ਕਿਵੇਂ ਆ। ਕਈ ਵਾਰ ਦਾਸ ਨੇ ਆਪ ਇਹ ਚੀਜ਼ਾਂ ਦੇਖ ਲਿਆ, ਆਏ ਤਾਂ ਇੱਥੇ ਲਾਹਾ ਲੈਣ, ਆਏ ਤਾਂ ਇੱਥੇ ਘੜੀਆਂ ਸਫਲ ਕਰਨ, ਜੇ ਇੱਕ ਦੂਜੇ ਦੀ ਹੀ ਜਾਣਕਾਰੀ ਇਕੱਠੀ ਕਰ ਲਈ ਤਾਂ ਪੱਲੇ ਕੁਛ ਵੀ ਨਹੀਂ ਪੈਣਾ। ਦਾਸ ਤਾਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਹੁੰਦਾ ਕਿ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਵੀ ਬਚਨ, ਸੰਗਤ ਵਿੱਚ ਆਇਓ ਲਾਹਾ ਲਵੋ, ਗੁਰਸਿੱਖਾਂ ਇੱਕੋ ਪਿਆਰ, ਗੁਰਪੁੱਤਾਂ ਮੀਤਾਂ ਭਾਈਆਂ, ਗੁਰੂ ਵਾਲੇ ਪਾਸਿਓਂ ਸਾਰੇ ਸਕੇ ਭੈਣ ਭਰਾ। ਪਰ ਜਿਹੜਾ ਇੱਕ ਦੂਜੇ ਦੇ ਘਰੀਂ ਆਉਣਾ ਜਾਣਾ, ਬਹੁਤਾ ਮੇਲ ਜੋਲ, ਉਹਦੇ ਕਰਕੇ ਪ੍ਰਾਣੀ ਟੁੱਟਦੇ ਨੇ, ਕਿਉਂ ਇੱਕ ਦੂਜੇ ਦੀ ਮੱਤ ਸਾਂਝੀ ਹੋਣੀ ਹੈ। ਉਹਦੇ ਸਾਰੇ ਭੇਤਾਂ ਨੂੰ ਬਾਬਾ ਫਰੀਦ ਜੀ ਇਹ ਸਲੋਕ ਅਤੇ ਅਗਲੇ ਸਲੋਕਾਂ 'ਚ ਖੁੱਲ੍ਹ ਰਹੇ ਨੇ। ਫਿਰ ਇੱਕ ਦੂਜੇ ਦੀ ਮਗਰੋਂ ਗੱਲ ਹੋਣੀ, ਫਿਰ ਨੇੜੇ ਹੋਣ ਕਰਕੇ ਇੱਕ ਦੂਜੇ ਦੇ ਅੰਮ੍ਰਿਤ ਵੇਲੇ ਅਤੇ ਰਹਿਤ ਦਾ ਪਤਾ ਲੱਗਣਾ। ਜਿਉਂ ਜਿਉਂ ਇਹਨਾਂ ਚੀਜ਼ਾਂ ਦੇ ਨੇੜੇ ਅਤੇ ਤਿਉਂ ਤਿਉਂ ਉਹ ਜਿਵੇਂ ਪਾਣੀ ਲਾ ਕੇ ਗਲਦੇ ਨੇ, ਉਵੇਂ ਹੁੰਦੇ ਕਰੀ ਕਰੋ ਸਰਵਣ ਜੀ।
ਤੱਤੀ ਤੋਂ ਇਹਨਾਂ ਪੱਲਵੈ,
ਕਹਿੰਦੇ ਜਿਹੜੇ ਭਾਈ ਜਿਹੜੀ ਖੇਤੀ ਆ, ਫਸਲ ਆ, ਜਿਹੜੀ ਜ਼ਮੀਨ 'ਚ ਪਾਣੀ ਖੜ੍ਹਾ ਰਿਹਾ, ਭਾਵ ਹਿਰਦੇ ਰੂਪੀ 'ਚ ਸ਼ੰਕਾ ਰੂਪੀ ਪਾਣੀ, ਅਤੇ ਜਿਹੜੇ ਬਖਸ਼ਿਸ਼ ਰੂਪੀ ਜਿਹੜੀ ਫਸਲ ਉੱਗਣੀ ਸੀ ਅਤੇ ਜਿਹੜੀ ਉੱਗੀ ਹੋਈ ਸੀ ਉਹ ਜਿਹੜੀ ਗਲ ਗਈ ਜੀ।
ਜੇ ਜਲ ਟੁੱਬੀ ਦੇ,
ਕਹਿੰਦੇ ਜੇ ਉਹਨੂੰ ਹੋਰ ਵੀ ਸੰਗਤ ਕਰਾ ਦਵੋ, ਜਿਹੜਾ ਇੱਕ ਵਾਰ ਆ ਕੇ ਸੰਗਤ 'ਚ ਮਾਰ ਖਾ ਗਿਆ। ਭਾਈ ਪਿਆਰਾ ਸਿੰਘ ਹੁਣੇ ਬਚਨ ਕਰਦੇ ਹੁੰਦੇ ਆ ਵੀ ਭਾਈ ਜੇ ਕਿਸੇ ਨੂੰ ਰੰਗ ਨਾ ਲੱਗਿਆ ਹੋਵੇ, ਲਿਆਓ ਸੰਗਤ 'ਚ ਬਿਠਾਓ, ਗੁਰੂ ਸਾਹਿਬ ਦੀ ਗੱਲ ਸੁਣਾਓ। ਜਿਵੇਂ ਆਹ ਅੱਜ ਹੁਣ ਵੀ ਦਾਸ ਦੇਖ ਰਿਹਾ ਸੀ, ਰਾਤ ਕੋਈ ਇੱਕ ਦੋ ਗੁਰਮੁਖਾਂ ਬੱਚੇ ਸਰੀਰਾਂ ਨਾਲ ਗੱਲਬਾਤ ਹੋਈ ਅਤੇ ਦਾਸ ਦੇਖਿਆ ਵੀ ਬਹੁਤ ਸੋਹਣੇ ਲੱਗਦੇ, ਹੁਣ ਦਸਤਾਰਾਂ ਸਜਾ ਕੇ ਆਏ। ਇਹ ਉਹ ਨੇ ਜਿਹੜੇ ਨਵੇਂ ਆਏ ਨੇ, ਇੱਕ ਹੋ ਗਿਆ ਚਿਹਰ ਹੋ ਗਿਆ, ਹੁਣ ਕਹਿੰਦੇ ਅਸੀਂ ਤਾਂ ਭੇਤੀ ਹੋ ਗਏ, ਲੈ ਸਾਨੂੰ ਸਾਰਾ ਕੁਛ ਹੀ ਪਤਾ ਹੈ ਕੌਣ ਕਿਵੇਂ। ਉਹ ਜਿਹੜਾ ਭੇਤੀਪੁਣਾ ਉਹ ਹਉਮੈ ਬਣ ਗਈ, ਉਹ ਭੇਤੀਪੁਣੇ ਨੇ ਤੁਹਾਡਾ ਸਰੀਕਾ ਬਣਾ ਦਿੱਤਾ ਸੰਗਤ 'ਚ। ਸੰਗਤ 'ਚ ਤਾਂ ਸਿਰਫ ਅਤੇ ਸਿਰਫ ਇਹ ਜਿਹੜੇ ਆਪਾਂ ਕਰਨਾ ਹੈ ਨਾ ਅੱਜ, ਜਿਹੜੇ ਇਹਦੇ ਵਿੱਚ ਇੱਕ ਹੀ ਮਨੋਰਥ ਹੈ, ਜੁੜਨਾ ਅਤੇ ਜੋੜਨਾ, ਤਰਨਾ ਅਤੇ ਤਾਰਨਾ ਇੱਕ ਦੂਜੇ ਨੂੰ, ਬਸ ਇਹ ਤੋਂ ਬਗੈਰ ਹੋਰ ਕੁਛ ਨਹੀਂ। ਮਹਾਰਾਜ ਘਰ ਦੀ ਮਰਿਆਦਾ, ਆਪਾਂ ਲੰਗਰ ਪਾਣੀ ਵੀ ਛਕਣਾ ਪਕਾਉਣਾ, ਪਰ ਜਿਹੜਾ ਮੇਨ ਮਨੋਰਥ ਹੈ ਚੰਗੀ ਸਿੱਖਿਆ ਲੈ ਕੇ ਜੀਵਨ ਵਿੱਚ ਲਿਆਉਣਾ, ਜੀਵਨ ਨੂੰ ਸੁਚੱਜਾ ਬਣਾਉਣਾ, ਅਤੇ ਉਹਨਾਂ ਗੁਰਮੁਖਾਂ ਸਾਧੂਆਂ ਦੀ ਜਿਹੜੀ ਆਪਾਂ ਸਾਖੀਆਂ ਸੁਣਦੇ ਹਾਂ ਉਹਨਾਂ ਵਾਂਗੂ ਫਿਰ ਮਿਹਨਤ ਕਰਨੀ, ਭਗਤੀ ਕਰਨੀ। ਇਹ ਨਹੀਂ ਸੁਣਿਆ, ਬਹੁਤ ਸਰੀਰ ਇਹੋ ਜਿਹੇ ਨੇ ਗੁਰਮੁਖ ਪਿਆਰੇ ਜਿਹੜੇ ਬਹੁਤ ਵਿਰਾਗ ਵੀ ਕਰਦੇ ਨੇ, ਪਰ ਉਹ ਇਕੱਲੇ ਰੋਇਆ ਨਹੀਂ ਗੱਲ ਬਣਨੀ, ਜਿੰਨਾ ਚਿਰ ਉਹਨੂੰ ਆਪਾਂ ਜੀਵਨ 'ਚ ਪ੍ਰੈਕਟੀਕਲੀ ਲੈ ਕੇ ਆਉਂਦੇ, ਉਹਨਾਂ ਵਾਂਗੂ ਜਿਵੇਂ ਸਰੀਰ ਨਾਲ ਧੱਕਾ ਨਹੀਂ ਕਰਦੇ, ਨੀਂਦ ਘਟਾਉਂਦੇ ਨਹੀਂ, ਭੁੱਖ ਘਟਾਉਂਦੇ ਨਹੀਂ, ਅਤੇ ਧੱਕੇ ਦੇ ਨਾਲ ਮਨ ਨੂੰ ਮੋੜਦੇ ਨੇ। ਜੇ ਉਹਨਾਂ ਰਸਾਂ ਕਸਾਂ ਵਿੱਚ ਉਹਨਾਂ ਚੀਜ਼ਾਂ 'ਚ ਫਸੇ ਹਾਂ ਤੇ ਭਾਵ ਫੇਰ ਕਰੋ ਸਰਵਣ ਜੀ,
ਜੇ ਜਲ ਟੁੱਬੀ ਦੇ
ਕਹਿੰਦੇ ਫੇਰ ਜਿੰਨੇ ਮਰਜ਼ੀ ਦੁਬਾਰਾ ਸੰਗਤ 'ਚ ਵਿੱਚ ਬਿਠਾਓ, ਇੱਕ ਵਾਰੀ ਫੇਰ ਪੜੋ ਜੀ,
ਤੱਤੀ ਤੋਏ ਨਾ ਪੱਲਵੈ,
ਕਹਿੰਦੇ ਉਹ ਕਿਤੇ ਵੀ ਦੁਬਾਰਾ ਉੱਗਦੇ ਨਹੀਂ ਜਿਹੜੇ ਸੰਗਤ ਵਿੱਚ ਲੰਮਾ ਸਮਾਂ ਸੰਗਤ ਕਰਨ ਤੋਂ ਬਾਅਦ ਟੁੱਟ ਜਾਣ ਜੀ,
ਜੇ ਜਲ ਟੁੱਬੀ ਦੇ
ਤੇ ਫੇਰ ਉਹਨਾਂ ਜਿਹੜੀ ਮਰਜ਼ੀ ਸੰਗਤ ਵਿੱਚ ਚਲੇ ਜਾਣ ਤੇ ਸਾਧ ਸੰਗਤ ਉਪਜਾਊ ਨਹੀਂ ਹੁੰਦੇ। ਬਸ ਹੁਣ ਜਿਹੜੇ ਆ ਤਰਕਾਂ ਵਾਲੇ ਨੇ ਤੇ ਜੇ ਇਹਨਾਂ ਦੇ ਪਿਛਲਾ ਇਤਿਹਾਸ ਸੁਣੋ ਇਹਨਾਂ ਦਾ, ਤੇ ਬੜੀ ਸੇਵਾ ਵਾਲੇ ਸਨ, ਸਾਧ ਸੰਗਤ ਕੋਈ ਐਵੇਂ ਨਹੀਂ ਸੀ, ਇਹ ਨਹੀਂ ਪਹਿਲਾਂ ਤੋਂ ਤਰਕਾਂ ਵਿੱਚ ਸਨ, ਪਹਿਲਾਂ ਸੇਵਾ ਹੀ ਕੀਤੀ, ਸੇਵਾ ਕਰਦੇ ਹਾਂ ਤੇ ਫਿਰ ਹੋ ਗਿਆ ਮਨ ਨੂੰ ਲੈ ਮੈਂ ਤਾਂ ਬੜੀ ਸੇਵਾ ਕਰ ਲਈ। ਅਤੇ ਸਾਧ ਸੰਗਤ ਇਹ ਆਪਾਂ ਉਹਨਾਂ ਸਾਧੂਆਂ ਦੇ ਵਿਚਾਰ ਕਰਦੇ ਹੁੰਦੇ ਹਾਂ ਜਿਨ੍ਹਾਂ ਨੇ ਇੰਨੀ ਸੇਵਾ ਕਰਕੇ ਵੀ, ਆ ਬਾਬਾ ਫਰੀਦ ਜੀ ਦੇਖ ਲਓ ਕਿੰਨਾ ਕਰਕੇ ਵੀ, ਕਿੰਨਾ ਕੁਛ ਕਹਾ ਕੇ ਵੀ, ਅਤੇ ਫਿਰ ਹੱਥ ਬੰਨਣੇ। ਜਿਵੇਂ ਆਪਾਂ ਆਪ ਜੀ ਨਾਲ ਬਚਨ ਸਾਂਝਾ ਕੀਤਾ ਸੀ, ਪੁੱਛਿਆ ਸੀ ਕਿਸੇ ਨੇ ਕੋਈ ਸੁਣਾਓ ਬਚਨ, ਤੇ ਕਹਿੰਦੇ 50 ਸਾਲ ਖੁਦਾ ਦੀ ਮੰਨੀ, ਕਹਿੰਦੇ ਹੁਣ ਕਹਿੰਦੇ ਖੁਦਾ ਮੇਰੀਆਂ ਮੰਨਦਾ। ਉੱਥੇ ਤੱਕ ਜਾਣ ਵਾਸਤੇ ਪਹਿਲਾਂ 50 ਸਾਲ ਸਮਰਪਿਤ ਹੋਣਾ ਪੈਣਾ। ਆ ਮੂਹਰੇ ਪ੍ਰਕਰਨ ਆ ਰਿਹਾ ਕਿਵੇਂ ਬਾਬਾ ਮਾਂ ਹਰਨਾਮ ਸਿੰਘ ਭੁੱਚੋ ਵਾਲੇ 39 ਸਾਲ ਟਿੱਲੇ 'ਤੇ ਰਹੇ, ਕੋਈ ਛੰਨ ਨਹੀਂ ਬੰਨੀ, 39 ਸਾਲ ਇੱਕ ਘੱਟ 40, ਕਹਿਣਾ ਸੌਖਾ ਸਾਧ ਸੰਗਤ, ਪਰ ਜਿਹੜੇ ਇੰਨਾ ਮਾਰਦੇ ਨੇ ਨਾ ਸਾਧ ਸੰਗਤ, ਫਿਰ ਮਹਾਰਾਜ ਦੀ ਕਿਵੇਂ ਖੁਸ਼ੀ ਦੇ ਪਾਤਰ ਬਣਦੇ। ਫੇਰ ਕਰੋ ਸਰਵਣ ਜੀ,
ਤੱਤੀ ਤੋਏ ਨਾ ਪੱਲਵੈ,
ਪੱਲਵੇ ਭਾਵ ਉਹ ਪਲ ਜਾਂਦੇ, ਪਲਣ ਦੀ ਗੱਲ ਕਹਿੰਦੇ, ਇਹ ਉਹ ਨੇ ਉਹ ਪਲ ਜਾਂਦੇ ਨੇ ਜਿਨ੍ਹਾਂ ਨੂੰ ਸੰਗਤ ਨਹੀਂ ਹੋਈ। ਇੱਕ ਵਾਰ ਸੰਗਤ ਹੋਈ ਭਾਵਾਂ ਦੀ ਸਾਰਾ ਜੀਵਨ ਮਨਮੁਖਤਾਈ 'ਚ ਨਿਕਲਿਆ। ਇੱਕ ਦਿਨ ਛੋਟੀ ਜਿਹੀ ਸੱਟ ਲੱਗਣੀ ਆ, ਭਾਵ ਕੋਈ ਸ਼ਬਦ ਦੀ ਚੋਭ ਲੱਗਣੀ ਹੈ, ਅਤੇ ਕਹਿੰਦੇ ਫਿਰ ਕੀ ਹੁੰਦਾ, ਰਾਜੇ ਜੋਗੀ ਹੋ ਗਏ। ਜਿਹੜੇ ਕਹਿੰਦੇ ਕਹਾਉਂਦੇ ਰਾਜੇ ਵੀ, ਭਰਥਰੀ ਵਰਗੇ ਜਦੋਂ ਪਤਾ ਲੱਗਿਆ ਵੀ ਇਹ ਜਿਹੜਾ ਸੰਸਾਰ ਹੈ ਇਹ ਝੂਠਾ, ਜਦੋਂ ਪਤਾ ਲੱਗਿਆ ਰਾਣੀ ਨੇ ਧੋਖਾ ਦੇ ਦਿੱਤਾ ਅਤੇ ਭਗਤੀ ਵਿੱਚ ਜੁੜ ਗਏ। ਕਹਿੰਦੇ ਇਹ ਪਲ ਜਾਣਗੇ, ਉਹ ਹਰੇ ਹੋ ਜਾਣਗੇ ਜਿਨ੍ਹਾਂ ਨੇ ਨਹੀਂ ਸੰਗਤ ਕੀਤੀ। ਜਿਨ੍ਹਾਂ ਨੇ ਸੰਗਤ ਕਰ ਲਈ, ਦਾਤ ਲੈ ਲਈ ਅਤੇ ਡਿੱਗ ਪਏ ਨੇ, ਫਿਰ 2 ਵਾਰ, 3ਜੀ, 4ਵੀਂ ਵਾਰ, ਅਤੇ ਭਾਵ ਉਹ ਫਿਰ ਦੁਬਾਰਾ ਮੁੜ ਹਰੇ ਨਹੀਂ ਹੁੰਦੇ ਜੀ।
ਜੇ ਜਲ ਟੁੱਬੀ ਦੇ
ਤੇ ਉਹਨਾਂ ਨੂੰ ਫਿਰ ਜਿੰਨੇ ਮਰਜ਼ੀ ਉਪਦੇਸ਼ ਗੁਰੂ ਸਾਹਿਬ ਦੇ ਬਚਨ ਸੁਣਾਓ ਤੇ ਅੱਗੋਂ ਕਹਿਣਗੇ ਸਾਨੂੰ ਪਤਾ ਜੀ ਆ ਪੰਕਤੀਆਂ ਸਾਨੂੰ ਆਉਂਦੀਆਂ। ਜੇ ਕੋਈ ਵੀ ਉਹਨਾਂ ਨੂੰ ਸ਼ਬਦ ਸਾਖੀ ਰਾਹੀਂ ਉਪਦੇਸ਼ ਦਵੋ, ਸੱਟ ਲਾਉਣ ਦੀ ਕੋਸ਼ਿਸ਼ ਕਰੋ, ਜਿਹੜਾ ਅੰਦਰ ਜਿਹੜਾ ਅਧੂਰਾ ਗਿਆਨ, ਅਧੂਰਾ ਗਿਆਨ ਸਾਧ ਸੰਗਤ ਉਹ ਹੁੰਦਾ ਜਿਹੜਾ ਕਮਾਇਆ ਨਾ ਹੋਵੇ। ਕਮਾਇਆ ਭਾਵ ਕੀ ਹੈ, ਜਿੰਨਾ ਚਿਰ ਉਹ 'ਤੇ ਅਭਿਆਸ ਨਾ ਕੀਤਾ ਹੋਵੇ। ਜਿਵੇਂ ਦਾਸ ਸਿੰਘਾਂ ਕਰਦਾ ਹੁੰਦਾ ਬੇਨਤੀ ਵੀ ਇੱਕ ਮਹਾਂਪੁਰਸ਼ ਹੋਇਆ ਹਜ਼ੂਰ ਸਾਹਿਬ, ਜਿਨ੍ਹਾਂ ਨੇ ਬੜੀ ਬੰਦਗੀ ਤਪ ਕੀਤਾ, ਉਹਨਾਂ ਨੇ ਨਾਲ ਦੇ ਸਾਥੀ ਦੇ ਦਰਸ਼ਨ ਕਰਨ ਦਾ ਮਹਾਰਾਜ ਨੇ ਮੌਕਾ ਦਿੱਤਾ, ਉਹਨਾਂ ਨੇ ਆਪ ਮੂੰਹੋਂ ਦੱਸਿਆ ਵੀ ਕਿਵੇਂ ਸ਼ਬਦ ਸਿੱਧ ਕਰਿਆ ਕਰਦੇ, ਭਾਵ ਅਭਿਆਸ ਕਰਿਆ ਕਰਦੇ। ਜਦੋਂ ਸ਼ਬਦ ਨੂੰ ਸਿੱਧ ਕਰਦੇ, ਜਿਹੜੇ ਸ਼ਬਦ ਦਾ, ਇੱਕ ਸ਼ਬਦ ਦਾ ਵਾਰ ਵਾਰ ਲੰਮਾ ਸਮਾਂ ਅਭਿਆਸ ਕਰਨ ਤੋਂ ਬਾਅਦ ਜਦੋਂ ਉਹਨੂੰ ਸਿੱਧ ਕਰਦੇ, ਤੇ ਜਿੰਨਾ ਗੜਬੇ ਦਾ ਜਲ ਹੁੰਦਾ ਤੇ ਬਾਹਰ ਆ ਕੇ ਖੜਾ ਹੋ ਜਾਂਦਾ, ਤੇ ਫਿਰ ਦੁਬਾਰਾ ਗੜਬੇ ਵਿੱਚ ਆ ਕੇ ਪੈ ਜਾਂਦਾ ਪੂਰਾ ਜਲ। ਇਹ ਨਿਸ਼ਾਨੀਆਂ ਨੇ, ਹੋਰ ਵੀ ਬੇਅੰਤ ਤਰ੍ਹਾਂ ਦੀਆਂ ਨਿਸ਼ਾਨੀਆਂ ਨੇ। ਜਦੋਂ ਸ਼ਬਦ ਸਿੱਧ ਹੁੰਦਾ, ਭਾਵ ਤੁਸੀਂ ਉਹਨੂੰ ਪੂਰਾ ਕਮਾ ਲੈਂਦੇ ਹੋ, ਤੁਹਾਡਾ ਉਹ ਜੀਵਨ ਰੂਪ ਬਣ ਜਾਂਦਾ, ਅਤੇ ਆਦਿਕ ਸੁਪਨੇ ਰਾਹੀਂ ਜਾਂ ਹੋਰ ਕਈ ਤਰ੍ਹਾਂ ਦੇ ਪ੍ਰਮਾਣ ਉਹਦੇ ਵਿੱਚ ਮਿਲਦੇ ਆ। ਤਾਂ ਹੀ ਮਹਾਰਾਜ ਕਹਿੰਦੇ ਅੰਮ੍ਰਿਤ ਸਿੰਚੋ ਭਰੋ ਕਿਆਰੇ ਤੋ ਮਾਲੀ ਕੇ ਹੋਵੋ। महाराज कहिंदे जे भाई तुसीं बचना चाहुंदे आ आपदे जिहड़ा जीवन जिहड़ा तुहाडा शरीर है इस नूं क्यारा बना लवो ते अमृत ना सिंचो। ते फिर महाराज कहिंदे फिर की कहिंदे महाराज होर असीं की करिए जिहड़े विकार ने साडे। महाराज कहिंदे काम करो दो करो वसोले गोडो धरती। भाई कहिंदे भाई जिहड़ी धरती जिहड़ी हिरदा है इहनूं गुड लवो इन्हां विकारां नूं कम ला लो। किवें? नाम सिमरन मन नूं इन्ना जोड़ लवो ते इन्ने नाल सारा कुछ टिक जाऊगा सत्संग। पर असीं कई बार एवें डरे रहिंदे आ विकार तंग नहीं। ज्यों ज्यों आप जी ने अभ्यास करना दब के सिमरन जिवें पिछले दिन वाहिगुरू शब्द की जिवें पिछले दिन शुक्रवार भी विचार होई सी आने वाले दिनों च उन्हें होर भेत ने खोलना। तो उवें जिवें जिवें इहदा तुसीं अभ्यास करना त्यों त्यों अंदरले ने टिकना जी।
फरीदा जोडो हागण रब दी
कहिंदे कई महाराज कन्नियों ही धक्कियां होंदियां रूहां उहनां दा कुछ नहीं बन सकदा। कईआं हुक्मनामे विच ही महाराज कह दिंदे वी तुहाडा कुछ नहीं होना। दस तो सारे संगत चरणां च इक बेनती करनी चाहुंदा समां पैण ते जरूर सारा परिवार गुरु साहब कोल आओ देख करा के एक सुखमणी साहब ते तीन आनंद साहब संपूर्ण करके ते परिवार की चढ़ती कला की अरदास करवानी चाहिए फिर हुक्मनामा मिलदा। ते एक दस थोड़ी संखेप च सुना के एक समा भज्जिया जांदा क्यों कईआं ना गुरमुखां दा काम हुंदा ते उन्हां दा हुक्म हुंदा वी समय सिर हो जाए ते असीं ड्यूटी भी शुरू करनी हुंदी। ऐतकी कोई परिवार आ गया ते कहिंदे जी असीं भी बाणी पढ़ते हैं पर साडे तरक्की नहीं हुई घर विच। दास ने आख्या भी ये हो नहीं सकती गल। मैं बहुत संखेप च करके दसदा दास ते अपने नेड़े तेड़े दे सन परिवार। दास ने आख्या ज्ञानी मनदीप सिंह गुरमुख प्यारे आए सी असीं कहा देख तैयार करो ते परिवार की अरदास करो भी गुरु साहब कोल जाके। जदों अरदास कीती ते हुक्मनामा लैके आ गए ते सारे बह गए। तो दास ने पहला पूछा सी मैं भी कोई गलती गुलती तो नहीं करते तुसी? कहने जी नहीं असं तो कोई गलती नहीं करते। मैं जी भी कोई नशा नुशा तो नहीं वरतते घर में? कहने नहीं। मैं कोई पराया संग जो कह ना जी असं तो कुछ भी नहीं वरतते। सारा बैठा परिवार घर आए सोफिया इं हों जो हुक्मनामा ना साध संग जो परिवार वास्ते आप आपदे वास्ते कोई बेनती करके लीए गुरु साहब सारे पढ़ते भेत खोल दे। तो ये भी होंगे उस बेअंत दवाइया भी दसते हैं गुरु साहब। तो जदों परिवार बैठ गया तो गलबात चल पी तो दास ने उन्होंने पहला एक बार हुक्मनामे ते निगाह छेदने मार ली। दास ने फिर बैठे पुछ लिया भाई कोई होर माड़ी चीज़ तो नहीं वरतते? कहने नहीं वह मामा लगता सी गांह घर च बैठे सारे। कहने जमा ही नहीं जी कुछ भी नहीं असं करते गलत। अच्छा मैं भी कोई पान पून तो नहीं खाते तुम? तो मामा बेचारा चुप बोले ना। मैं मामा पान तो नहीं खाते तुसी? कहने हाँ थोड़ा जहा खा लीजा। मैं सपारी सपूरी तो उत्तों नहीं वरतने ही हो गए तुसी? तो थोड़े चेर कहने हाँ थोड़ी जी वरत ली। और सारे घर के मूँह कहीं देख भी ये गल्लां कड़ियां चल पी। मैं मामा भी बीड़ी भी तुसी पीने हो उत्तों की भी होर नशा हो जाए। जदों ये गल कही तो मैनू कहने तेनू ये गल्लां कौन दसदा बे? मैनू मूहरों पै गया मामा साडा क्यों घर चो सी। तो कहना भी तेनों ये गल्लां कौन दसदा? मैं भी आ हुक्मनामे च आए भी पान सपारी खातियां मुख बीड़ियां लाइया हर हर कदे ना चेते हो जां पकड़ च लाइया हाथ अखा भर गया सामने। कहना भाण जा जदों तू कहेंगा मैं अमर छकूंगा। कहने ऐ गुरु साहब प्रताखम। मैं भी ये तो इन्ने पड़ते खोलते हैं कई बार बंदे शर्म आने लग जाती आप भी महाराज लुकोए कुछ नहीं साडा लुकया रहन नहीं दिता। ज्यों ज्यों असी बेनती करांगे असी थोड़े पाठां जिहड़ा हंकार आ महाराज सारा कुछ दस दिंदे वी तू फसिया कित्थे। महाराज उदों ही हुक्मनामे राही इन्नी दवाई दिंदे आ कि जी आत्मा दा भला कर दिंदे। हर जिन्ने भी प्राणी आप जी बैठे सारे चरणों में बेनती है समा पैण ते सारे आपदे आपदे परिवारों लैके महाराज मूहरे हाजिर होवो अरदास बेनती देख कराओ देखो फिर केड़ की बरत। गुरु साहब आप जी दसणगे हुण जिवें कल परिवार से अपना आपदा खास ही परिवार से तो जिस समय उन्हां कोल उत्थे गए से बाहर उत्तराखंड ते उदों महाराज ने हुक्मनामा दिता से भी ना तैनूं दात देनी आ ना ही तेरा भला होना ਨਾ ਹੀ ਤੇਰੀ ਕੋਈ ਅਰਦਾਸ ਕਰ ਸਕਦਾ, ਤੂੰ ਨਰਕਾਂ ਵਿੱਚ ਡਿੱਗੇਗਾ। ਇਹ ਗੁਰੂ ਸਾਹਿਬ ਨੇ ਹੁਕਮਨਾਮਾ ਦਿੱਤਾ ਸਾਧ ਸੰਗਤ, ਇਹ ਫਰਵਰੀ ਇਸ ਮਹੀਨੇ ਇਸ ਸਾਲ ਦੀ ਗੱਲ। ਜਦੋਂ ਹੁਕਮਨਾਮਾ ਪੜ੍ਹਿਆ ਤੇ ਦਾਸ ਦੇ ਆਪ ਅੱਖਾਂ 'ਚ ਪਾਣੀ ਆ ਗਏ। ਮੈਂ ਕਿਹਾ ਜੀ ਦਾਸ ਕੁਛ ਵੀ ਨਹੀਂ ਕਰ ਸਕਦਾ। ਕਹਿੰਦੇ ਕਿਵੇਂ? ਮੈਂ ਕਿਹਾ ਮੈਂ ਤਾਂ ਤੁਹਾਨੂੰ ਕੋਈ ਇਹ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਜੋੜਿਆਂ ਦੀ ਸੇਵਾ ਕਰ ਲਵੋ। ਕਹਿੰਦੇ ਕਿਉਂ? ਮੈਂ ਕਿਹਾ ਆਪ ਪੜ੍ਹੋ। ਸਾਰੇ ਜਦੋਂ ਹੁਕਮਨਾਮੇ ਨੇ ਵਿਚਾਰ ਹੋਈ ਤਾਂ ਸਾਰੇ ਪਰਿਵਾਰ ਦੀਆਂ ਅੱਖਾਂ ਭਰ ਗਈਆਂ। ਦਾਸ ਨੇ ਆਖਿਆ ਵੀ ਜਿੱਥੇ ਮਰਜ਼ੀ ਭੱਜ ਲਵੋ, ਗੁਰੂ ਸਾਹਿਬ ਨੇ ਇਹ ਕਹਿ ਦਿੱਤਾ ਵੀ ਇਸ ਦਾ ਭਲਾ ਨਹੀਂ ਕਰਨਾ, ਕਿਉਂ ਇਹਨੇ ਪਿਛਲੇ ਜਨਮ 'ਚ ਬਹੁਤ ਵੱਡੇ ਪਾਪ ਕੀਤੇ ਅਤੇ ਇਸ ਜਨਮ ਵਿੱਚ ਵੀ। ਅਤੇ ਜਦੋਂ ਸਾਰੇ ਭੇਤ ਮਹਾਰਾਜ ਨੇ ਖੋਲ੍ਹੇ ਅਤੇ ਸਾਧ ਸੰਗਤ ਜਦੋਂ ਉਹ ਹੁਕਮਨਾਮੇ ਜਿੱਦਣ ਵਿਚਾਰ ਹੋਈ ਸੀ ਨਾ ਨਾਨਕ ਪਿਆਉ ਅਸਥਾਨ ਦੇ ਉੱਤੇ, ਉਹ ਤੋਂ 42ਵੇਂ ਦਿਨ ਉਹ ਸਰੀਰ ਛੱਡਦਾ, ਉਹ ਸਰੀਰ ਆਤਮਾ ਨਿਕਲਦੀ ਹੈ 42ਵੇਂ ਦਿਨ। 4-5 ਦਿਨ ਆਪ ਪਰਿਵਾਰ ਦੇ ਮੈਂਬਰ ਕਹਿੰਦੇ ਅਸੀਂ ਵੈਨ ਵਿੱਚ ਪਾ ਕੇ ਲਈ ਫਿਰਦੇ ਰਹੇ ਜਿੱਥੇ ਜਾਈਏ, ਅਤੇ ਮੂਹਰੋਂ ਪੰਜ ਪਿਆਰੇ ਕਹਿਣ ਵੀ ਪ੍ਰਾਣੀ ਪੂਰੇ ਹੋ ਗਏ ਜੀ, ਜਾਂ ਜੀ ਅੰਮ੍ਰਿਤ ਸੰਚਾਰ ਸ਼ੁਰੂ ਹੋ ਗਿਆ ਹੁਣ ਨਹੀਂ। ਕਹਿੰਦੇ ਜਾਂ ਕਈ ਵਾਰ ਕੋਈ ਗੱਡੀ 'ਚ ਵਿਘਨ ਪੈ ਜਾਣਾ। 4-5 ਦਿਨ ਕਹਿੰਦੇ 42 ਦਿਨਾਂ ਦੇ ਵਿੱਚ ਅਸੀਂ ਉਹਨੂੰ ਦਾਤ ਹੀ ਨਹੀਂ ਦਵਾ ਸਕੇ। ਮੈਂ ਕਿਹਾ ਮਹਾਰਾਜ ਹੁਕਮਨਾਮਾ ਇਹ ਸੀ, ਹੁਣ ਪਰਿਵਾਰ ਨੇ ਦਾਤ ਮਿਲੀ ਉਹਨਾਂ ਨੂੰ। ਹੁਣ ਜਦੋਂ ਸਰੀਰ ਛੱਡ ਗਿਆ, ਅਰਦਾਸ ਬੇਨਤੀ ਕੀਤੀ ਅਤੇ ਹੁਕਮਨਾਮਾ ਮਹਾਰਾਜ ਨੇ ਬਖਸ਼ਿਸ਼ ਵਾਲਾ ਦਿੱਤਾ। ਕਿਉਂ? ਉਹਦੇ ਕਰਮ ਮਾੜੇ ਸੀ, ਬਾਕੀ ਪਰਿਵਾਰ ਦੇ ਸਹੀ ਸਨ। ਕਈ ਵਾਰ ਘਰ ਵਿੱਚ ਮੁਖੀ ਇਹੋ ਜਿਹਾ ਬੰਦਾ ਬਣ ਜਾਂਦਾ ਜਿਹੜਾ ਕਿ ਨਾ ਆਪ ਜੁੜਦਾ, ਆਪ ਦੇ ਕਰਮ ਮਾੜੇ ਹੁੰਦੇ ਅਤੇ ਬਾਕੀਆਂ ਦਾ ਵੀ ਰਹਿ ਜਾਂਦਾ। ਕਿਉਂ? ਮਨ ਵਿੱਚ ਇਹ ਗੱਲ ਆ ਜਾਂਦੀ ਹੈ। ਦਾਸ ਚਾਹੁੰਦਾ ਕਿ ਇਹੀ ਦੁਬਾਰਾ ਸਲੋਕ ਸਾਰੀ ਸੰਗਤ ਪੜ੍ਹੋ ਤੇ ਫਿਰ ਆਪਾਂ ਅੱਗੇ ਵਿਚਾਰ ਤੋਰੀਏ ਜੀ।
ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ, ਫਰੀਦਾ ਜੋ ਡੁਹਾਗਣ ਰੱਬ ਦੀ ਝੂਰੇ ਦੀ ਝੂਰੇ।
ਕਹਿੰਦੇ ਜਿਹੜੀ ਡੁਹਾਗਣ ਆ ਭਾਵ ਜਿਹੜੇ ਧੁਰੋਂ ਹੀ ਲਿਖੀ ਹੈ ਵੀ ਇਹਦੇ ਕਰਮਾਂ 'ਚ ਵਿਆਹੁਣਾ ਲਿਖਿਆ ਹੀ ਨਹੀਂ। ਕਹਿੰਦੇ ਬਸ ਉਹ ਆਤਮਾ ਦਾ ਫਿਰ ਕੀ ਹੁੰਦਾ ਸਾਧ ਸੰਗਤ? ਐਂ ਝੂਰਦਿਆਂ ਝੂਰਦਿਆਂ ਸੰਸਾਰ ਤੋਂ ਤੁਰ ਜਾਂਦੀ ਹੈ ਜੀ।
ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ
ਤੇ। ਕਹਿੰਦੇ ਫਿਰ ਬਾਬਾ ਫਰੀਦ ਜੀ ਨੇ ਦੱਸਿਆ ਬਈ, ਕਹਿੰਦੇ ਕਈ ਪਹਿਲਾਂ ਕੁਆਰੀ ਭਾਵ ਹਲੇ ਵਿਆਹ ਨਹੀਂ ਹੋਇਆ, ਉਦੋਂ ਚਾਹ ਤੇ ਵਿਆਹੇ ਗਏ ਆ ਤੇ ਹੁਣ ਜਪ ਪੈ ਗਏ। ਕਈ ਕਹਿੰਦੇ ਕੋਈ ਨਾ ਜੀ ਵਿਆਹੇ ਗਏ ਤੇ ਫਿਰ ਇਹ ਦੋਨੇ ਨੇ ਇਕੱਠੇ ਪਾਠ ਕਰ ਲਿਆ ਕਰਾਂਗੇ, ਇੱਕ ਦੂਜੇ ਨੂੰ ਠਾ ਲਿਆ ਕਰਾਂਗੇ, ਸੰਗਤ 'ਚ ਆਇਆ ਕਰਾਂਗੇ, ਅਸੀਂ ਇੱਧਰ ਸੇਵਾ ਕਰਾਂਗੇ, ਘਰ ਦੇ ਉੱਧਰ ਕਰਨਗੇ। ਤੇ ਮੁੜ ਕੇ ਪਤਾ ਲੱਗਿਆ ਵੀ ਇੱਕ ਨਾ ਇੱਕ ਹੋਰ ਜੁੜ ਕੇ 11 ਹੋਣੇ ਸੀ, ਇਸ ਸਮੇਂ ਜਿਹੜਾ ਏਕਾ ਸੀ ਤਾਂ ਉਹ ਵੀ ਜਾਂਦਾ ਰਿਹਾ। ਤੇ ਇਹ ਇੱਥੇ ਬਾਬਾ ਫਰੀਦ ਜੀ ਕੀ ਕਹਿੰਦੇ ਆ, ਜਦੋਂ ਤਾਂ ਦਾਤ ਨਹੀਂ ਲਈ ਸੀ ਉਦੋਂ ਚਾਹ ਸੀ, ਤੇ ਵਿਵਾਹੀ ਤੇ ਮਾਮਲੇ ਹੁਣ ਲੱਗਦਾ ਵੀ ਬੜਾ ਹੋ ਗਿਆ, ਵੀ ਅੰਮ੍ਰਿਤ ਵੇਲੇ ਉੱਠਣਾ ਪੈਣਾ, ਜਾਗਣਾ ਪੈਣਾ, ਅਭਿਆਸ ਕਰਨਾ ਪੈਣਾ ਜੀ।
ਫਰੀਦਾ ਇਹੋ ਪਛੋਤਾਓ,
ਕਹਿੰਦੇ ਫੇਰ ਕੀ ਆ, ਪਛਤਾਵਾ ਹੋ ਗਿਆ, ਕਿਹੜਾ ਹੋਇਆ? ਹਾਂਜੀ
ਵੱਤ ਕੁਆਰੀ ਨਾਥੀ ਐ,
ਕਹਿੰਦੇ ਹੁਣ ਮੈਂ ਜੇ ਕੁਆਰੀ ਹੋ ਜਾਂ ਤਾਂ ਭਾਵ ਜੇ ਹੁਣ ਕੁਆਰੀ ਹੋਣ ਬਾਰੇ ਸੋਚਿਆ ਤੇ ਦੁਹਾਗਣ ਵੱਜਣਾ। ਇੱਕ ਵਾਰੀ ਫੇਰ ਉੱਪਰੋਂ ਪੜੋ ਜੀ।
ਜਾਂ ਕੁਆਰੀ ਤਾਂ ਚਾਓ,
ਤੇ ਕਈਆਂ ਨੂੰ ਪਹਿਲਾਂ ਚਾਅ ਰਹਿੰਦਾ ਹੈਗਾ ਕਿ ਅਸੀਂ ਬੰਦਗੀ ਕਰਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ। ਸਾਧ ਸੰਗਤ ਸਿਰਫ ਚਾਅ ਦੇ ਨਾਲ ਨਹੀਂ, ਕੁਛ ਬੰਨਣ ਬਣਾਉਣਾ, ਕੁਛ ਆਪਦੇ ਨਾਲ ਉਹੋ ਜਿਹੇ ਗੁਰਮੁਖਾਂ ਦਾ ਸਾਥ ਕਰਨਾ ਜਿਹਦੇ ਨਾਲ ਤੁਹਾਨੂੰ ਇਹ ਮਹਿਸੂਸ ਹੁੰਦਾ ਰਹੇ ਪ੍ਰਾਣੀ ਤੂੰ ਆਇਆ ਲਾਹਾ ਲੈਣ। ਤੇ ਵਿਵਾਹੀ ਤਾਂ ਮਾਮਲੇ ਭਾਵ ਵਿਆਹ ਗਿਆ, ਦਾਤ ਲੈ ਲਈ ਤੇ ਮਨਮੁੱਖਾਂ ਦੀ ਸੰਗਤ ਸ਼ੁਰੂ ਕਰਤੀ, ਉਹ ਜੇ ਸ਼ੰਕਾ ਤੇ ਦੁਬਧਾ ਪਾਉਣ ਵਾਲਿਆਂ ਦੀ ਸੰਗਤ ਕਰਤੀ। ਜਦੋਂ ਉਹਨਾਂ ਦੀ ਕਰਨੀ ਹੈ ਤੇ ਉਹਨਾਂ ਨੇ ਭਾਵ ਮਾਮਲੇ ਫੇਰ ਪੜੋ ਅੱਗੇ ਜੀ।
ਫਰੀਦਾ ਇਹੋ ਪਛੋਤਾਓ ਵੱਤ ਕੁਆਰੀ ਨਾਥੀ ਐ,
ਹੁਣ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਸ਼ੰਕਾ ਪੈ ਗਿਆ, ਉਹ ਮੁੱਖ 'ਚ ਰਸ ਨਹੀਂ ਚਾਹੁੰਦਾ। ਮਹਾਰਾਜ ਦੇ ਦਰਸ਼ਨਾਂ ਦੀ ਜਿਹੜੀ ਉਹ ਪਹਿਲਾਂ ਲਾਲਸਾ ਚਾਹ ਸੀ ਉਹ ਟੁੱਟ ਗਿਆ, ਉਹ ਜਿਹੜਾ ਗ੍ਰੰਥਾਂ ਤੇ ਪਹਿਲਾਂ ਭਰੋਸਾ ਸੀ ਮਨਮੁਖਤਾਈ ਆ ਗਈ ਆ। ਉਹਨਾਂ ਦੀਆਂ ਮਨਮੁੱਖਾਂ ਦੀਆਂ ਸੰਗਤਾਂ ਸੰਗਤ ਕਰਨ ਸਦਕਾ, ਭਾਵ ਉਹ ਸੰਗਤ ਨੇ, ਉਹ ਕਸੰਗੀ ਨੇ, ਤੇ ਹੁਣ ਟੁੱਟਣ ਨੂੰ। ਜਿਵੇਂ ਹੁਣ ਪਿਛਲੇ ਦਿਨ ਵੀ ਦਾਸ ਨੇ ਸੁਣਿਆ ਇਹੋ ਜਿਹਿਆਂ ਦੀ ਸੰਗਤ ਲੋਕ ਕਰਨ ਲੱਗ ਗਏ ਆ, ਕਮਾਲ ਹੋ ਗਈ ਕਿ ਕਕਾਰ ਲਾ ਦਿੱਤੇ ਬੰਦਿਆਂ ਨੇ ਵੀ ਕੀ ਗੱਲ, ਕਹਿੰਦੇ ਇਹ ਤਾਂ ਲੋੜ ਹੀ ਨਹੀਂ, ਇਹ ਤਾਂ ਬਾਹਮਣ ਬਾਦ ਆ ਸੀਗਾ, ਬਾਹਮਣਾਂ ਕਿਰਪਾਨਾਂ ਪਾਈਆਂ। ਉਹ ਆਪਦੇ ਧਰਮ ਮੁਤਾਬਕ ਉਹ ਵੀ ਸਤਿਕਾਰਯੋਗ ਨੇ, ਜਨੇਊ ਪਾਉਂਦੇ ਪਾਉਣ ਆਪਦੇ, ਪਰ ਸਿੱਖ ਧਰਮ ਦੇ ਨਾਲ ਨਹੀਂ। ਦੂਜਿਆਂ ਕੋਲ ਤਲਵਾਰ ਆ, ਖਾਲਸੇ ਕੋਲ ਹੈਗੇ ਕਿਰਪਾਨ ਕਿਰਪਾ ਆਨ, ਪਾ ਦੂਜਿਆਂ ਦੀ ਇੱਜ਼ਤ ਬਚਾਉਣ ਵਾਲੇ ਨੇ ਜੀ।
ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ।
ਇੱਕ ਦਿਨ ਕੀ ਹੋਇਆ, ਸਾਧ ਸੰਗਤ ਸਾਧੂ ਆ ਕੇ ਬੈਠ ਕੇ ਕਿਸੇ ਨਗਰ ਦੇ ਕੋਲ, ਤੇ ਇੱਥੇ ਦਸਤਾਨ ਦਿੰਦੇ ਨੇ ਕੋਈ ਛੱਪੜ ਆ, ਉਹਦੇ ਕੋਲ ਜਿਵੇਂ ਆ ਕੇ ਹੰਸ ਬੈਠਾ, ਨਾ ਹੀ ਉਹ ਚੁੰਝ ਮਾਰਦਾ ਉਹਦੇ ਵਿੱਚ ਪਾਣੀ ਵਿੱਚ, ਕਿਉਂ ਗੰਦਾ ਪਾਣੀ ਹੈ ਉਹਨਾਂ ਦਾ ਜਿਹੜਾ ਹੰਸਾਂ ਦਾ। ਹਾਂ, ਥੋੜ੍ਹਾ ਸਾਹ ਲੈਣ ਵਾਸਤੇ ਜਾਂ ਉੱਥੋਂ ਦੇ ਜੀਆਂ ਦਾ ਭਲਾ ਕਰਨ ਵਾਸਤੇ ਰੁਕੇ ਨੇ, ਸਮਾਂ ਪੈ ਕੇ ਉਹਨਾਂ ਨੇ ਅੱਗੇ ਤੁਰਨਾ। ਕਿਵੇਂ ਕਰੋ ਸਾਰਾ ਸਰਵਣ ਸ਼ਬਦ ਜੀ।
ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ।
ਕਹਿੰਦੇ ਉਹ ਗੰਧਲਾ ਪਾਣੀ ਆ, ਸੰਸਾਰ ਦਾ ਗੰਧਾ ਪਾਣੀ ਜਿਹੜਾ ਛੱਪੜ ਰੂਪ ਜੀ।
ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡੰਜ।
ਕਹਿੰਦੇ ਉਹਨਾਂ ਨੇ ਸਾਧੂਆਂ ਜਿਹੜੇ ਹੰਸ ਰੂਪ ਨੇ ਉਹਨਾਂ ਨੇ ਨੀ, ਕਿਉਂ ਬਗਲੇ ਨੀ ਨਾ ਹੈਗੇ, ਕਹਿੰਦੇ ਉਹਨਾਂ ਨੇ ਚੁੰਝ ਨੀ ਮਾਰਦੇ, ਉਹਨਾਂ ਨੂੰ ਤਾਂ ਹੈਗਾ ਵੀ ਜਲ ਦੇ ਜਣੇ ਉੱਡ ਗਏ ਤੇ ਅਗਲੇ ਪੜਾਅ ਪਹੁੰਚ ਗਏ ਜੀ।
ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ।
ਕਹਿੰਦੇ ਉੱਥੋਂ ਡਾਰੀ ਲਾਈ, ਪਹਿਲਾਂ ਤਾਂ ਲੋਕ ਇੱਥੇ ਔਖੇ ਸਨ, ਤੇ ਕਹਿੰਦੇ ਹੁਣ ਕੁਦਰੇ ਦੇ ਖੇਤ ਕੋਲੇ ਜਾ ਕੇ ਉਹ ਹੰਸ ਬੈਠ ਗਏ, ਤੇ ਲੋਕ ਵਿਡਾਰਨ ਜਾਏ। ਕਹਿੰਦੇ ਲੋਕ ਛੇ ਦਿਨੇ ਭੱਜੇ, ਬਈ ਉਡਾ ਦਿਓ ਇਹਨਾਂ ਨੂੰ, ਕਿਤੇ ਖਾਵੇ ਕਿਤੇ ਖਾ ਨਾ ਲਵੇ। ਜਿਹੜਾ ਸਾਧੂ ਆ, ਸਾਧ ਸੰਗਤ ਪੂਰਨ ਸਾਧੂ ਆ, ਉਹ ਇਹਨਾਂ ਦੁਨਿਆਵੀ ਚੀਜ਼ਾਂ ਦੇ ਨਾਲ ਨਹੀਂ ਫਸਦਾ। ਬਾਬਾ ਮਾਂ ਹਰਨਾਮ ਸਿੰਘ ਭੁੱਚੋ ਵਾਲੇ ਜਿਵੇਂ ਦਾਸ ਬੇਨਤੀ ਕਰ ਰਿਹਾ ਸੀ, 39 ਸਾਲ ਟਿੱਲੇ 'ਤੇ ਰਹੇ, ਕੋਈ ਛੰਨ ਨਹੀਂ ਬੰਨੀ, ਧੁੱਪ ਦੇ ਵਿੱਚ ਉਵੇਂ ਸਾਰਾ ਪਿੰਡਾਂ ਸਾੜਦੇ ਰਹੇ, ਭਗਤੀ ਕਰੀ ਗਏ ਆਪਦੀ। ਇੱਕ ਦਿਨ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਦੀ ਚਾਚੀ ਆ ਗਈ ਸਾਧ ਸੰਗਤ, ਬੜੀ ਅਮੀਰ ਸੀ, ਬਹੁਤ ਪੈਸੇ ਵਾਲੀ, ਰਾਜਘਰਾਣੇ ਤੋਂ, ਤੇ ਜਦੋਂ ਆ ਕੇ ਉੱਥੇ ਦੇਖਿਆ ਮਹਾਂਪੁਰਸ਼ ਇੰਨੀ ਬੰਦਗੀ ਵਾਲੇ ਆ, ਸਾਰੀਆਂ ਖੇਡਾਂ ਪ੍ਰਤੱਖ ਵਰਤ ਰਹੀਆਂ, ਤੇ ਬੇਨਤੀ ਕਰਨ ਲੱਗੀ ਵੀ ਮਹਾਂਪੁਰਸ਼ੋ ਕਰੋ ਕਿਰਪਾ, ਮੈਨੂੰ ਸੇਵਾ ਦਿਓ, ਮੈਂ ਆਪ ਜੀ ਵਾਸਤੇ ਇੱਕ ਸੋਹਣੀ ਕੋਠੜੀ ਬਣਾ ਦੇਵਾਂ ਤੁਹਾਡੇ ਵਾਸਤੇ। ਮਹਾਂਪੁਰਸ਼ ਕਹਿੰਦੇ ਸਾਡਾ ਇੱਥੇ ਭਾਈ ਖੁਸ਼ ਆ, ਬਹੁਤ ਆਨੰਦ ਆ ਇੱਥੇ। ਬਹੁਤ ਬੇਨਤੀਆਂ, 3-4 ਵਾਰ ਬੇਨਤੀਆਂ ਕੀਤੀਆਂ, ਮਹਾਂਪੁਰਸ਼ ਕਹਿੰਦੇ ਠੀਕ ਆ ਭਾਈ, ਤੁਹਾਡੀ ਮੌਜ ਹੈ, ਪਰ ਜੇ ਬਣਾਉਣਾ ਤਾਂ ਲੋਹਾ ਨਹੀਂ ਲਾਉਣਾ ਉਹਦੇ ਵਿੱਚ। ਕਹਿੰਦੇ ਜੀ ਸੱਤ, ਕੁਛ ਲੱਕੜ, ਤਾਂਬਾ ਅਤੇ ਪਿੱਤਲ ਲਾ ਕੇ ਤਿਆਰ ਕੀਤਾ ਉਹ ਸਾਰਾ ਸਥਾਨ। ਜਦੋਂ ਤਿਆਰ ਹੋ ਗਿਆ ਤੇ ਆਈ ਫਿਰ ਟਿੱਲੇ ਤੇ ਬੇਨਤੀ ਕਰਕੇ, ਮਹਾਂਪੁਰਸ਼ ਅਸਥਾਨ ਆਪ ਜੀ ਦਾ ਥੱਲੇ ਤਿਆਰ ਕਰ ਦਿੱਤਾ। ਕਈ ਦਿਨ ਲੱਗੇ ਮਜ਼ਦੂਰਾਂ ਨੂੰ, ਆਓ ਆਪ ਜੀ ਉੱਥੇ ਆਸਣ ਲਾਓ। ਮਹਾਂਪੁਰਸ਼ਾਂ ਨੇ ਨੇਤਰ ਬੰਦ ਸਨ ਤੇ ਬਚਨ ਕਰ ਦਿੱਤਾ। ਆਪ ਜੀ ਜਿਵੇਂ ਪਹਿਲਾਂ ਵੀ ਸੁਣਿਆ, ਮਹਾਂਪੁਰਸ਼ ਮੁੱਖ ਢੱਕ ਕੇ ਰੱਖਿਆ ਕਰਦੇ। ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤਾ। ਜਦੋਂ ਪੂਰਨ ਜਦੋਂ ਪੂਰਾ ਸ਼ਬਦ ਕਰਦੇ ਸਨ ਨਾ ਸਾਧ ਸੰਗ, ਉਦੋਂ ਸ਼ੁੱਧ ਕਿਹਾ ਕਰਦੇ। ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤਾ, ਸ਼ੁੱਧ ਭਾਈ ਤੁਹਾਡੀ ਸੇਵਾ ਜਿਹੜੀ ਆ ਪ੍ਰਵਾਨ ਹੋ ਗਈ। ਹੁਣ ਉਹ ਕਹੇ ਨਹੀਂ, ਮਹਾਂਪੁਰਸ਼ ਹੁਣੀ ਚੱਲੋ ਤੇ ਚਰਨ ਪਾਓ। ਕਹਿੰਦੇ ਭਾਈ ਤੁਹਾਡੀ, ਆਪ ਜੀ ਨੂੰ ਪਹਿਲਾਂ ਦੱਸਿਆ ਕਿ ਜਿਹੜੀ ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਸ਼ੁੱਧ ਆ ਭਾਈ। ਤੇ ਕੋੜੇ ਖੜੇ ਨੀਲੇ ਹੋਣਾ ਨੇ ਇਸ਼ਾਰਾ ਕੀਤਾ ਵੀ ਤੁਸੀਂ ਥੱਲੇ ਉਤਰ ਜਾਓ, ਕਿਉਂ ਪਤਾ ਨਹੀਂ ਸਾਧੂ ਦੀ ਖੇਡ ਕੀ ਹੈ। ਘਰ ਵਾਪਸ ਚਲੀ ਗਈ ਸਾਧ ਸੰਗਤ ਪਟਿਆਲੇ, ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਦੀ ਚਾਚੀ, ਜਾ ਕੇ ਬੈਠੀ ਮਹਿਲ ਵਿੱਚ ਤੇ ਸੋਚੀ ਜਾਂਦੀ ਹੈ ਮਹਾਂਪੁਰਸ਼ਾਂ ਨੇ ਅੰਦਰ ਗਏ ਨਹੀਂ, ਬੈਠੇ ਨਹੀਂ, ਸ਼ੁੱਧ ਕਹਿ ਦਿੱਤਾ ਸੇਵਾ ਤੁਹਾਡੀ ਪ੍ਰਵਾਨ ਹੋ ਗਈ ਹੈ, ਤਾਂ ਮੈਨੂੰ ਕਿਵੇਂ ਪਤਾ ਲੱਗੂ। ਤੇ ਸਾਧ ਸੰਗਤ ਰਾਤ ਨੂੰ ਸੁੱਤੀ, ਤੇ ਸੁੱਤੀ ਤੇ ਸੁਪਨਾ ਆਇਆ ਕਿ ਜਿਵੇਂ ਉਹਦੇ ਸਰੀਰ ਵਿੱਚੋਂ ਆਤਮਾ ਨਿਕਲ ਗਈ ਹੋਵੇ। ਆਤਮਾ ਨਿਕਲੀ ਹੈ ਤੇ ਨਿਕਲ ਕੇ ਤੇ ਉੱਪਰਲੇ ਮੰਡਲਾਂ ਜਾ ਪਹੁੰਚੀ। ਪਹੁੰਚੀ ਤੇ ਹੈਰਾਨ ਹੋ ਗਏ ਦੇਖ ਕੇ ਵੀ ਇੱਕ ਬੜਾ ਸੋਹਣਾ ਸੋਨੇ ਦਾ ਮਹਿਲ ਬਣ ਰਿਹਾ। ਤੇ ਪੁੱਛਿਆ ਵੀ ਇਹ ਕੀ ਕਰ ਰਹੇ ਹੋ? ਜਿਹੜੇ ਮਿਸਤਰੀ ਲੱਗੇ ਸਨ ਬਣਾ ਰਹੇ ਸਨ ਸੋਨੇ ਦਾ ਮਹਿਲ, ਤੇ ਸਾਧਸੰਗ ਉਹਨਾਂ ਨੇ ਬਚਨ ਕੀਤਾ, ਕਹਿੰਦੇ ਗੁਰੂ ਨਾਨਕ ਮਹਾਰਾਜ ਦਾ ਹੁਕਮ ਹੋਇਆ ਵੀ ਕਿਸੇ ਬੀਬੀ ਨੇ ਬੜੀ ਸੇਵਾ ਕੀਤੀ ਆ, ਉਹਦੇ ਵਾਸਤੇ ਅਸੀਂ ਬਣਾ ਰਹੇ ਹਾਂ। ਵੀ ਕੋਈ ਨਹੀਂ ਇੰਨੀ ਸੇਵਾ ਕੀਤੀ ਹੈ। ਕਹਿੰਦੇ ਜਿਹੜੇ ਗੁਰੂ ਨਾਨਕ ਦੇ ਚਰਨਾਂ ਦੇ ਜਿਹੜੇ ਬਹੁਤ ਪਿਆਰੇ ਮਹਾਂਪੁਰਸ਼ ਬਾਬਾ ਮਹਾਂਹਰਨਾਮ ਸਿੰਘ ਭੁੱਚੋ ਵਾਲੇ ਜਿਹੜੇ ਇਸ ਵੇਲੇ ਸੰਸਾਰ ਮੰਡਲ 'ਤੇ ਨੇ, ਉਹਨਾਂ ਦੇ ਪਟਿਆਲੇ ਤੋਂ ਨਾਂ ਲੈ ਕੇ ਕਿਹਾ ਫਲਾਨੀ ਬੀਬੀ ਨੇ ਸੇਵਾ ਕੀਤੀ ਬੜੀ, ਉਹਨਾਂ ਵਾਸਤੇ ਬਣਾਇਆ ਅਤੇ ਉਹਦੇ ਵਾਸਤੇ ਅਸੀਂ ਬਣਾਇਆ। ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨਾਲ ਅੱਖਾਂ ਭਰ ਗਈਆਂ, ਇੱਧਰੋਂ ਅੱਖਾਂ ਖੁੱਲ੍ਹ ਵੀ ਗਈਆਂ। ਮਨ ਬੜਾ ਉਚਾਟ ਹੋ ਗਿਆ ਵੀ ਇਹ ਜਿਹੜਾ ਸੁਪਨਾ ਸੀ ਕਿ ਸੱਚ ਸੀ? ਦੋ ਚਿੱਤੀ 'ਚ ਹੋਈ ਫਿਰੇ, ਹੁਣ ਕਹੇ ਵੀ ਦਿਨ ਚੜ੍ਹੇ ਅਤੇ ਮੈਂ ਛੇਤੀ ਜਾਵਾਂ ਦੁਬਾਰਾ ਮੁੜ ਕੇ ਫਿਰ। ਅਤੇ ਸਾਧ ਸੰਗਤ ਦਿਨ ਹਾਲੇ ਚੜ੍ਹਿਆ ਨਹੀਂ ਅਤੇ ਹੁਕਮ ਕਰ ਦਿੱਤਾ ਅਤੇ ਤਿਆਰੀਆਂ ਫਿਰ ਹੋ ਗਈਆਂ। ਜੋ ਰਾਜ ਸੀ ਉਹਨਾਂ ਦਾ ਤਿਆਰੀਆਂ ਕਰ ਦਿੱਤੀਆਂ। ਮਹਾਰਾਜ ਭੁਪਿੰਦਰ ਸਿੰਘ ਪਟਿਆਲੇ ਵਾਲੇ ਦੀ ਚਾਚੀ ਤੁਰਪ੍ਰੀਤ ਨੂੰ ਭੁੱਚੋ ਨੂੰ ਆ ਪਹੁੰਚੀ, ਆਗਿਆ ਲੈ ਕੇ ਉੱਪਰ ਆਈ ਅਤੇ ਮਹਾਂਪੁਰਸ਼ਾਂ ਨੇ ਗੁੱਡੀ ਨਮਸਕਾਰ ਕੀਤਾ। ਅਤੇ ਬਾਬਾ ਜੀ ਕਹਿੰਦੇ ਤੂੰ ਕੀ ਦੋ ਚਿੱਤੀ ਹੋਈ ਫਿਰਦੀ ਹੈ? ਕਹਿੰਦੇ ਬਾਬਾ ਜੀ ਨੀਂਦ ਨਹੀਂ ਚੰਗੀ ਤਰ੍ਹਾਂ ਰਾਤ ਪਈ। ਬਾਬਾ ਜੀ ਕਹਿੰਦੇ ਹੁਣ ਤਾਂ ਤੈਨੂੰ ਵਧੀਆ ਆਉਣੀ ਚਾਹੀਦੀ ਹੈ, ਹੁਣ ਤਾਂ ਤੂੰ ਤਸੱਲੀ ਕਰ ਲਈ। ਕਹਿੰਦੇ ਬਾਬਾ ਜੀ ਸਮਝ ਹੀ ਨਹੀਂ। ਅਤੇ ਅੱਗੋਂ ਕਹਿੰਦੇ ਤੂੰ ਹਲੇ ਤੂੰ ਸਮਝ ਹੀ ਨਹੀਂ, ਤੂੰ ਜਿਹੜੀ ਆ ਸਾਡੇ ਵਾਸਤੇ ਕੋਠੜੀ ਬਣਾਈ ਆ ਉਹਦੇ ਥਾਂ ਤੈਨੂੰ ਸੱਚਖੰਡ 'ਚ ਤੈਨੂੰ ਸੋਨੇ ਦਾ ਮਹਿਲ ਮਿਲ ਗਿਆ, ਤੈਨੂੰ ਹੋਰ ਤੈਨੂੰ ਕੀ ਚਾਹੀਦਾ? ਗੱਲ ਸੁਣ ਕੇ ਤੇ ਸਾਧ ਸੰਗਤ ਲੰਮੀ ਪੈ ਗਈ। ਜਿਹੜੇ ਸਾਧ ਸੰਗਤ ਪੂਰਨ ਸਾਧੂ ਹੁੰਦੇ ਆ ਲੋਕ ਉਹਨਾਂ ਨਾਲ ਆਹੀ ਕੁਛ ਹੀ ਕਰਦੇ, ਜਿੰਨੇ ਚਿਰ ਸਮਾਜ ਵਿੱਚ ਰਹਿੰਦੇ ਆ। ਦੇਖੋ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲੇ, ਜਾਨਾ ਹੁੱਲਿਆ ਆਪਦਾ ਦੇਸ਼ ਕੌਮ ਵਾਸਤੇ, ਆਪਦੇ ਪੰਥ ਵਾਸਤੇ। ਅਤੇ ਦੇਖ ਲਓ ਉਹ ਸਮਾਂ ਵੀ ਆਇਆ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਇਹ ਵੀ ਹੁਕਮ ਜਾਰੀ ਕਰਵਾ ਦਿੱਤਾ ਕਿ ਹਥਿਆਰ ਲੈ ਕੇ ਕੋਈ ਦਰਬਾਰ ਸਾਹਿਬ ਨਹੀਂ ਜਾ ਸਕਦਾ ਦਰਸ਼ਨਾਂ ਵਾਸਤੇ। ਅਤੇ ਫਿਰ ਕੀ ਕਰਦੇ ਸਨ, ਮੰਜੀ ਸਾਹਿਬ ਦੀਵਾਨ ਹਾਲ ਉੱਧਰਲੇ ਪਾਸੋਂ ਆ ਕੇ ਅਤੇ ਦੱਸਦੇ ਤਕਰੀਬਨ 20-21 ਦਿਨ ਦੇ ਕਰੀਬ ਮਹਾਂਪੁਰਸ਼ ਉੱਥੋਂ ਹੁਕਮ ਮੰਨ ਕੇ ਸਤਿਕਾਰ ਕਰਦੇ ਆ, ਨਮਸਕਾਰ ਕਰਕੇ ਅਤੇ ਉੱਥੋਂ ਵਾਪਸ ਜਾਂਦੇ ਰਹੇ। ਬਣਨਾ ਬੜਾ ਔਖਾ ਸਾਧੂ, ਕਹਿ ਕਹਾ ਲੈਂਦਾ ਕੋਈ, ਪਰ ਉਹਨਾਂ ਵਰਗਾ ਤਿਆਗ ਜੀਵਨ ਬੜੀ ਮੁਸ਼ਕਿਲ ਗੱਲ। ਕਿਵੇਂ ਕਿਵੇਂ ਕਹਿੰਦੇ ਨੇ ਕਰੋ ਸਰਵਣ ਤੇ ਫਿਰ ਆਪਾਂ ਕਰੀਏ ਸਮਾਪਤੀ ਜੀ।
ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ,
ਜਿੱਥੇ ਵੀ ਜਾ ਕੇ ਸਾਧੂ ਬਹਿੰਦੇ ਨੇ ਤੇ ਲੋਕ ਪਿੱਛੇ ਭੱਜਦੇ ਇਹਨਾਂ ਦੇ। ਕਿਉਂ? ਕਿ ਕਿਤੇ ਕਬਜ਼ਾ ਨਾ ਕਰ ਲੈਣ, ਕਿਤੇ ਕੋਈ ਜਗ੍ਹਾ ਮੱਲ ਨਾ ਲੈਣ, ਕਿਤੇ ਸਾਡੇ ਜਗ੍ਹਾ ਕੋਈ ਪਿੰਡ ਦੀ ਜਾਂ ਸ਼ਹਿਰ ਦੀ। ਕਹਿੰਦੇ ਲੋਕ ਪਿੱਛੇ ਭੱਜਦੇ ਨੇ, ਪਰ ਜਿਹੜੇ ਸਾਧੂ ਨੇ ਸਾਧ ਸੰਗਤ ਇਹ ਕੋਧਰਾ ਭਾਵ ਇਹ ਪਖੜੇ ਦੇ ਸਾਧ ਉਹ ਮਹਾਂਪੁਰਸ਼ ਉਹ ਨਹੀਂ ਚੁੱਕਦੇ। ਕਿਉਂ? ਉਹ ਹੰਸ ਨੇ, ਉਹ ਹੀਰੇ ਮੋਤੀ ਰੂਪੀ ਨਾਮ ਜਪਣ ਵਾਲੇ ਨੇ, ਨਾਮ ਦਾ ਪਿਆਰ ਕਰਨ ਵਾਲੇ ਨੇ। ਫੇਰ ਪੜੋ ਜੀ।
ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾ,
ਪਰ ਉਹ ਜਦੋਂ ਸੰਸਾਰ 'ਚ ਵਿਚਰਦੇ ਤੇ ਸਾਰਾ ਜੀਵਨ ਉਹਨਾਂ ਨੂੰ ਸੰਸਾਰ ਦੀ ਆ ਈਰਖਾ ਨਫ਼ਰਤ ਮਾਇਆਧਾਰੀਆਂ ਦੀ ਸਿਆਸੀਆਂ ਦੀ ਇਉਂ ਹੀ ਝੱਲਣੀ ਪੈਂਦੀ ਜੀ।
ਗਹਿਲਾ ਲੋਕ ਨਾ ਜਾਣਦਾ,
ਕਹਿੰਦੇ ਇਹ ਜਿਹੜੇ ਮੂਰਖ ਲੋਕ ਇਹ ਜਾਣਦੇ ਨਹੀਂ, ਇਹ ਜਿਹੜੇ ਸੰਸਾਰ 'ਤੇ ਸਾਧੂ ਆਏ ਨੇ ਇਹ ਸੰਸਾਰ ਦਾ ਸਿਰਫ ਤੇ ਸਿਰਫ ਭਲਾ ਕਰਨ ਆਏ ਨੇ, ਆਪ ਜਪਣ ਤੇ ਜਪਾਉਣ ਆਏ ਨੇ ਜੀ।
ਹੰਸ ਨਾ ਕੋਧਰਾ ਖਾਏ,
ਕਹਿੰਦੇ ਉਹ ਭਾਈ ਤੁਹਾਡੇ ਤੋਂ ਕੁਛ ਲੈਣ ਨਹੀਂ, ਤੁਹਾਨੂੰ ਕੁਛ ਦੇਣ ਆਏ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਵੀ ਐਂ ਹੁੰਦਾ ਰਿਹਾ, ਜਿੱਥੇ ਵੀ ਜਾਇਆ ਕਰਦੇ ਕਿੰਨੇ ਨਫ਼ਰਤ ਦੇ ਸ਼ਬਦ ਸੁਣਨੇ ਪੈਂਦੇ। ਕਿੱਥੇ ਦੇਖ ਲਓ ਤੁਸੀਂ ਬਗਦਾਦ ਪੱਥਰ ਮਾਰਨ ਵੀ ਆਏ ਮਹਾਰਾਜ, ਕਿੰਨੀਆਂ ਹੋਰ ਬੇਅੰਤ ਸਾਖੀਆਂ ਆਉਂਦੀਆਂ। ਆਪ ਜੀ ਪਿਛਲੇ ਦਿਨ ਲੜੀਵਾਰ ਇਤਿਹਾਸ ਦੀ ਕਥਾ 'ਚ ਵੀ ਸਰਵਣ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਤਾ ਮਹਾਰਾਜ ਜੀ ਅਗਲੇ ਨਗਰ ਜਾ ਕੇ ਆਪ ਜੀ ਪੜਾਅ ਕਰਿਓ, ਇੱਥੇ ਨਾ ਰੁਕਿਓ। ਤੇ ਜਦੋਂ ਸਿੰਘਾਂ ਦਾ ਸਮਾਂ ਆਇਆ ਤੇ ਉਦੋਂ ਵੀ ਐਂ ਹੁੰਦਾ ਰਿਹਾ। ਕਿਉਂ? ਕਿਉਂ ਸੰਸਾਰੀਆਂ ਨੂੰ ਆਪਦਾ ਅੰਦਰਲਾ ਵੱਜਿਆ ਨਹੀਂ ਨਾ ਹੈਗਾ, ਆਪਦਾ ਭਰੋਸਾ ਨਾ ਹੋਣ ਕਰਕੇ, ਅੰਦਰਲਾ ਆਪਦਾ ਟਿਕਿਆ ਨਾ ਹੋਣ ਕਰਕੇ ਹਰ ਸਮੇਂ ਆਪ ਤਾਂ ਬੇਵਿਸ਼ਵਾਸ ਹੈਗੇ ਨੇ ਤੇ ਦੂਜਿਆਂ ਤੇ ਬੇਵਿਸ਼ਵਾਸੀ ਕਰਦੇ ਰਹਿੰਦੇ ਨੇ। ਉਹਦੇ ਪ੍ਰਥਾ ਇਹ ਸਲੋਕ ਸੀਗਾ। ਬਾਬਾ ਫਰੀਦ ਜੀ ਨੇ ਬਹੁਤ ਸਾਰੇ ਭੇਤਾਂ ਨੂੰ ਖੋਲਿਆ। ਕਿਉਂ? ਇਹਨਾਂ ਦੇ ਸਲੋਕਾਂ ਰਾਹੀਂ ਬਾਬਾ ਫਰੀਦ ਜੀ ਦੇ ਬਹੁਤ ਸਾਰੇ ਡੂੰਘੇ ਭੇਤ, ਜਿਵੇਂ ਇੱਕ ਦਾਸ ਨੇ ਤਾਂ ਕੀਤੀ ਸਿੰਘਾਂ ਨੂੰ ਬੇਨਤੀ ਵੀ ਇੱਕ ਹੀ ਸਲੋਕ ਦੀ ਵਿਚਾਰ ਹੋਣੀ ਚਾਹੀਦੀ ਹੈ, ਪਰ ਸੰਗਤ ਦਾ ਹੁਕਮ ਸੀ ਵੀ ਨਹੀਂ, ਘੱਟ ਤੋਂ ਘੱਟ 5 ਜਾਂ 10 ਸਲੋਕਾਂ ਦੀ ਹਰ ਹਫ਼ਤੇ ਹੋਵੇ। ਅਤੇ ਟੂਕ ਮਾਤਰ ਭਾਵ ਇਹ 1.5 ਘੰਟੇ ਵਿੱਚ ਤਾਂ ਇੰਨਾ ਕੀ ਦੱਸ ਸਕਦੇ ਹਾਂ, ਕਿਉਂ ਇਹਦੇ ਵਿੱਚ ਭੇਤ ਹੋਰ ਵੀ ਬਹੁਤ ਨੇ। ਕੀ ਉਪਦੇਸ਼ ਆ ਆਉਣ ਵਾਲੇ ਦਿਨਾਂ 'ਚ ਆਉਂਦੇ ਸਲੋਕਾਂ ਵਿੱਚ, 65 ਸਲੋਕ ਗੁਰੂ ਸਾਹਿਬ ਨੇ ਕਰਵਾ ਲਏ ਨੇ ਅਤੇ ਬਾਕੀ ਰਹਿੰਦੇ ਸਲੋਕਾਂ ਦੀ ਫਿਰ ਆਉਣ ਵਾਲੇ ਦਿਨਾਂ 'ਚ ਵਿਚਾਰ ਕਰਦਿਆਂ ਤੋਂ ਦੱਸ ਤੋਂ ਇੱਕ ਨਹੀਂ, ਬੇਅੰਤ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਕੌੜੇ ਵਚਨ ਬੋਲ ਨਿਕਲੇ ਨੇ। ਕਿਸੇ ਵੀ ਬੋਲ ਨੂੰ ਇਉਂ ਨਹੀਂ ਸਮਝਣਾ ਕਿ ਮੈਨੂੰ ਹੀ ਕੋਈ ਐਂ ਟਾਰਗੇਟ ਕੀਤਾ ਗਿਆ, ਭਾਵ ਇੱਥੇ ਆਪਾਂ ਸਾਰੇ ਸਖੇ ਭੈਣਾਂ ਭਰਾ ਵਾਂਗੂ, ਕੋਈ ਵੱਡਾ ਨਹੀਂ, ਵੱਡਾ ਇੱਥੇ ਸਾਰਿਆਂ ਨਾਲੋਂ ਵੱਡੇ ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ, ਬਾਕੀ ਆਪਾਂ ਸਾਰੇ ਇੱਥੇ ਮਹਾਰਾਜ ਦੇ ਘਰ ਦੇ ਚਾਕਰ ਹਾਂ ਅਤੇ ਸਾਰੇ ਮੰਗਤੇ ਇੱਥੇ ਬੈਠੇ, ਇੱਕ ਦਾਤਾ ਸਭ ਮੰਗਤੇ, ਇੱਕ ਦਾਤਾ ਅਤੇ ਬਾਕੀ ਸਾਰੇ ਮੰਗਤੇ ਰੂਪ ਆਪਾਂ ਬੈਠੇ ਹਾਂ ਮਹਾਰਾਜ ਦੇ ਚਰਨਾਂ ਵਿੱਚ। ਹਰ ਪ੍ਰਾਣੀ ਚਾਹੁੰਦਾ ਵੀ ਕਿ ਕੋਈ ਬਣੇ ਕਾਰਨ ਕਿ ਮੈਨੂੰ ਮਹਾਰਾਜ ਦੇ ਚਰਨਾਂ ਦੀ ਖੁਸ਼ੀ ਮਿਲ ਜਾਵੇ, ਮੈਂ ਮਹਾਰਾਜ ਦੀ ਖੁਸ਼ੀ ਦਾ ਪਾਤਰ ਬਣ ਜਾਵਾਂ, ਮੇਰਾ ਆਵਾਗਾਉਣ ਮਿਟ ਜਾਵੇ, ਮੇਰੇ ਕੀਤੇ ਜੀਵਨ ਦੇ ਬੇਅੰਤ ਪਾਪ ਕੱਟੇ ਜਾਣ। ਕੋਈ ਨਹੀਂ ਇਹ ਕਹਿ ਸਕਦਾ ਦਾਅਵੇ ਨਾਲ ਕਿ ਮੈਂ ਆਪਦੇ ਜੀਵਨ 'ਚ ਪਾਪ ਨਹੀਂ ਕੀਤੇ। ਹਰ ਬੰਦਾ ਜੀਵਨ 'ਚ ਗਲਤੀਆਂ ਕਰਦਾ, ਪਰ ਬਾਬਾ ਆਨੰਦ ਸਿੰਘ ਕਹਿੰਦੇ ਉਹ ਵੱਡਾ ਜਿਹੜਾ ਆ ਕੇ ਢਹਿ ਪੈਂਦਾ, ਬਸ ਕਿੱਡੀ ਵੀ ਵੱਡੀ ਤੋਂ ਵੱਡੀ ਗਲਤੀ ਕਰਨ ਵਾਲਾ ਵੀ। ਪਰ ਦਾਸ ਇਹ ਵੀ ਬੇਨਤੀ ਕਰੇ ਜਿਵੇਂ ਪਿਛਲੇ ਸਲੋਕਾਂ ਵਿੱਚ ਸੀਗਾ, ਪਰ ਜਿਹੜਾ ਸੰਗਤ ਵਿੱਚ ਆ ਕੇ ਗਲਤੀ ਕਰਦਾ ਉਹ ਅੱਗੇ ਢੋਈ ਨਹੀਂ ਹੈਗੀ, ਜਿਹੜਾ ਸੰਗਤ ਕਰ ਕਰਕੇ ਵੀ ਗਲ ਗਿਆ ਅਤੇ ਸਾਧ ਸੰਗ ਅੱਗੇ ਇਲਾਜ ਕੋਈ ਨਹੀਂ ਉਹਦਾ। ਆਪ ਜੀ ਨੇ ਉਹ ਵੀ ਸੁਣਿਆ ਸੀ ਜਿਹੜਾ ਦੇਗ ਵਰਤਾਉਂਦਾ ਪੈਰ ਲਾ ਦਿਆ ਕਰਦਾ ਅਤੇ ਫਿਰ ਲੱਤ ਗਈ ਮੁੜ ਕੇ। ਕਿਉਂ? ਬੇਅੰਤ ਜੀ ਜਿਹੜੇ ਫਿਰ ਰਹਿ ਕੇ ਮਹਾਰਾਜ ਦੇ ਕੋਲੇ ਗਲਤੀ ਕਰਦੇ ਅਤੇ ਫਿਰ ਬਖਸ਼ੇ ਨਹੀਂ ਜਾਂਦੇ। ਅਤੇ ਪਰ ਇਹਦਾ ਇਹ ਵੀ ਨਾ ਬਣਾ ਲਿਓ ਕਿ ਅਸੀਂ ਦਾਤ ਲੈਣ ਦੀ ਲੋੜ ਨਹੀਂ, ਜੇ ਛੱਕ ਕੇ ਗਲਤੀ ਹੋ ਗਈ ਤਾਂ ਨਹੀਂ, ਜਿਹੜੇ ਨਹੀਂ ਛੱਕਦੇ ਉਹ ਵੀ ਗੁਣਾਹਗਾਰ ਹੀ ਨੇ। ਕਿਉਂ? ਕਿਉਂ ਮਹਾਰਾਜ ਦੀ ਦਾਤ ਤੋਂ ਮੁਨਕਰ ਹੋ ਰਹੇ ਨੇ। ਸਕੂਲ ਪੜ੍ਹਨੇ ਆਪਾਂ ਹਰੇਕ ਬੱਚੇ ਨੂੰ ਪਾਉਂਦੇ ਹਾਂ ਪੋਜ਼ਿਟਿਵ ਹੋ ਕੇ, ਫਿਰ ਬੱਚਿਆਂ 'ਤੇ ਮਿਹਨਤ ਹੁੰਦੀ ਹੈ, ਕਿੰਨੀ ਦੁਨੀਆਂ ਵੀ ਪੜ੍ਹਾਈ ਸਿੱਖ ਲੈਂਦੇ ਨੇ, ਕਿੱਡੇ ਕਿੱਡੇ ਅਹੁਦਿਆਂ ਤੱਕ ਪਹੁੰਚ ਜਾਂਦੇ ਨੇ। ਮਿਹਨਤ ਕਰਨੀ ਚਾਹੀਦੀ ਹੈ, ਬੇਨਤੀ ਕਰਕੇ, ਬਾਕੀ ਜਿਹੜੀ ਬਖਸ਼ਿਸ਼ ਹੈ ਉਹ ਗੁਰੂ ਨੇ ਕਰਨੀ ਹੈ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀ ਦਾ ਸਾਰੀ ਸੰਗਤ ਦੇ ਚਰਨਾਂ ਦਾੜਾ 'ਤੇ ਮੱਥਾ ਲਾ ਕੇ ਮਾਫ਼ੀ ਮੰਗਦਾ। ਜਿਹੜੀਆਂ ਚੰਗੀਆਂ ਸਨ ਉਹ ਗੁਰੂ ਸਾਹਿਬ ਦੀਆਂ ਜ਼ਰੂਰ ਆਪਦੇ ਜੀਵਨ ਵਿੱਚ ਲੈ ਕੇ ਆਉਣੀ ਕਰਿਓ। ਅਤੇ ਸੋਮਵਾਰ ਤੋਂ ਮਹਾਰਾਜ ਦਾ ਪ੍ਰਕਾਸ਼ ਅੱਗੇ ਵਾਲੇ ਸਥਾਨ 'ਤੇ ਹੋਊਗਾ, ਜਿਹਨੇ ਵੀ ਆਉਣਾ ਦਰਸ਼ਨ ਕਰਨ ਅਤੇ ਅਗਲੇ ਛੋਟੇ ਦਰਵਾਜ਼ੇ ਰਾਹੀਂ, ਕਿਉਂ ਪਿੱਛੇ ਇੱਧਰ ਥੋੜ੍ਹਾ ਥੋੜ੍ਹਾ ਹੁਣ ਕੋਈ ਮਾਰਕਿੰਗ ਅਤੇ ਹੋਰ ਕਈ ਕੰਮ ਸ਼ੁਰੂ ਹੋਣੇ ਆ। ਐਤਵਾਰ ਨੂੰ ਫਿਰ ਵੀਕਐਂਡ 'ਚ ਆਪਾਂ ਇੱਥੇ ਪ੍ਰਕਾਸ਼ ਕਰਿਆ ਕਰਾਂਗੇ, ਵੀਕ ਡੇ ਦੇ ਵਿੱਚ ਮੂਹਰੇ ਉੱਥੇ ਜਿਹਨੇ ਕਾਫ਼ੀ ਗੁਰਮੁਖ ਪਿਆਰੇ ਪੂਰਾ ਦਿਨ ਦਰਸ਼ਨ ਕਰਨ ਆਉਂਦੇ ਆ, ਜਿਹੜਾ ਮੂਹਰੇ ਸ਼ੀਸ਼ੇ ਵਾਲਾ ਦਰਵਾਜ਼ਾ ਲੱਗਿਆ ਹੈਗਾ, ਉੱਥੋਂ ਦੀ ਆਪ ਜੀ ਨੇ ਅੰਦਰ ਆਉਣਾ ਦਰਸ਼ਨ ਕਰਨ ਵਾਸਤੇ, ਪੌੜੀਆਂ ਉੱਪਰ ਚੜ੍ਹ ਕੇ ਅਤੇ ਦਰਸ਼ਨ ਕਰਨੇ ਮਹਾਰਾਜ ਦੇ। ਕਿਉਂ ਫਿਰ ਆ ਕੇ ਇੰਜੀਨੀਅਰਾਂ ਨੇ ਕਈ ਤਰ੍ਹਾਂ ਦੀ ਮਾਰਕਿੰਗ ਅਤੇ ਕਈ ਤਰ੍ਹਾਂ ਨਿਸ਼ਾਨੀਆਂ ਲਾਉਣੀਆਂ ਇੱਥੇ, ਅਤੇ ਬਸ ਥੋੜ੍ਹਾ ਚਿਰ ਲੱਗਣਾ ਫਿਰ ਮਹਾਰਾਜ ਕਿਰਪਾ ਨਾਲ ਆਉਣ ਵਾਲੇ ਦਿਨਾਂ 'ਚ ਹੋਰ ਕਾਰਜ ਵੀ ਨਾਲ, ਪੇਪਰ ਵਰਕ ਕਾਫ਼ੀ ਗੁਰੂ ਸਾਹਿਬ ਨੇ ਕਰਵਾ ਦਿੱਤਾ ਹੈਗਾ ਅਤੇ ਹੋਰ ਕਈ ਕਾਰਜ ਫਿਰ ਜਿਹੜੇ ਅੱਗੇ ਬਣਾਉਣ ਵਾਲੇ ਸ਼ੁਰੂ ਹੋ ਜਾਣਗੇ ਗੁਰੂ ਸਾਹਿਬ ਦੀ ਕਿਰਪਾ ਨਾਲ। ਅਤੇ ਜਿਹੜੀਆਂ ਚੰਗੀਆਂ ਸਨ ਗੁਰੂ ਸਾਹਿਬ ਦੀਆਂ ਜ਼ਰੂਰ ਆਪਦੇ ਜੀਵਨ ਵਿੱਚ ਲਿਆਉਣੀਆਂ ਕਰਿਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ 3 ਆਨੰਦ 1 ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ।